ਕਾਲ ਕਰੋ 905-612-8381 905-612-8381 ਸਟੈਂਡਰਡ ਸਵੀਟ ਐਂਡ ਸਨੈਕਸ।
ਮੈਂ ਕਿਹਾ ਜੀ ਇੰਨੇ ਪਰੇਸ਼ਾਨ ਕਿਉਂ ਹੋ, ਕਾਰੋਬਾਰ ਤਾਂ ਠੀਕ ਠਾਕ ਚੱਲ ਰਿਹਾ ਸਾਡਾ।
ਉਹ ਤਾਂ ਠੀਕ ਆ ਪਰ ਅਕਾਊਂਟ ਤੇ ਟੈਕਸ ਦਾ ਹਿਸਾਬ ਤਾਂ ਮੇਰੇ ਵੱਸੋਂ ਬਾਹਰ ਆ
ਜੀ। ਮੈਂ ਮਿਸਿਸ ਗੁਪਤਾ ਤਾਂ ਸੁਣਿਆ ਕਿ ਉਹਨਾਂ ਦੇ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਨਾ HB ਅਕਾਊਂਟਿੰਗ ਦੇ ਜਸਪਾਲ ਸਿੰਘ ਕਰਦੇ ਨੇ।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ, CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ ਅੱਜ ਹੀ ਮਿਲੋ HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼, 2980 ਡਰਿਊ ਰੋਡ, ਮਾਲਟਨ ਗੁਰੂ ਘਰ ਦੇ ਨੇੜੇ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ, ਸਵੀਟ ਨੰਬਰ 225। HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼, ਕਾਲ ਕਰੋ 905-672-8802, 905-672-8802, HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੁੱਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। ਥਿੰਕ ਫਰਨੀਚਰ, ਥਿੰਕ ਰਿਟਸ ਫਰਨੀਚਰ। ਮੀਟ ਰੋਹਿਤ ਦਾ ਯੈਸ ਮੈਨ, ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ।
ਵਿਜ਼ਿਟ 5200 ਡਿਕਸੀ ਰੋਡ, ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ, ਮਿਸਿਸਾਗਾ, 905-232-7489।
ਰਿਟਸ ਫਰਨੀਚਰ ਪਲੈਨਟ।
ਰੱਬ ਨਾ ਕਰੇ ਤੁਸੀਂ ਕਿਸੇ ਵੀ ਕ੍ਰਿਮੀਨਲ ਮੁਸੀਬਤ ਵਿੱਚ ਫਸ ਗਏ, ਫੌਜਦਾਰੀ ਕੇਸ, ਧੋਖਾਧੜੀ ਦੇ ਕੇਸ ਵਿੱਚ ਫਸ ਗਏ, ਜਾਂ ਦਾਰੂ ਪੀ ਕੇ ਗੱਡੀ ਚਲਾਉਂਦੇ ਪੜੇ ਗਏ, ਤਾਂ ਲਖਵਿੰਦਰ ਸਿੰਘ ਨੂੰ ਫੋਨ ਕਰੋ 416-904-5555, 416-904-5555।
ਜੀ ਇੱਕ ਵਾਰੀ ਫਿਰ ਤੋਂ ਨਿਗਾਹ ਸਵਾਗਤ ਪ੍ਰੋਗਰਾਮ ਵਿੱਚ। 11:36 ਦਾ ਜਿਹੜਾ ਸਮਾਂ ਹੋ ਚੁੱਕਾ, ਔਰ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਸੀਗੀ ਪੰਜਾਬ ਦੇ ਬਾਰੇ ਦੇ ਵਿੱਚ, ਜਿਸ ਤਰੀਕੇ ਨਾਲ ਰੈਲੀ ਜਿਹੜੀ ਹੋਈ ਆ ਜੀ, ਉਹਦੇ ਵਿਚ ਜੋ ਕੁਛ ਵਾਪਰਿਆ, ਖਾਸ ਤੌਰ ਤੇ ਜਿਹੜੀ ਇੱਕ ਖਬਰ ਆ ਰਹੀ ਹੈ ਕਿ ਜਿਹੜੇ ਲੋਕ ਜ਼ਿਆਦਾਤਰ ਜਿਹੜੇ ਸੀ ਉਹ ਦੂਜੇ ਰਾਜਾਂ ਤੋਂ ਲਿਆ ਕੇ ਭਰੇ ਸੀ, ਰਵਨੀਤ ਬੱਟੇ ਹੁਣਾਂ ਦੀ ਗੱਲ ਕੀਤੀ ਆ। ਖੁਸ਼ ਸਾਹਿਬ ਬਿਲਕੁਲ ਰਾਜ ਸਾਹਿਬ ਸਾਡੇ ਨਾਲ ਲਾਈਨ ਤੇ, ਰਾਜ ਸਾਹਿਬ ਨੂੰ ਵੀ ਲੈਂਦੇ ਆ, ਔਰ ਇੱਕ ਗੱਲ ਦਾ ਜ਼ਿਕਰ ਕਰ ਦਿੰਦੇ ਆ, ਪੰਜਾਬ ਦੇ ਵਿਚ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਪੱਬਾਂ ਭਾ ਰਿਹਾ ਕਿ ਆਉਣ ਵਾਲੇ ਸਮੇਂ ਚ ਅਸੀਂ ਸਰਕਾਰ ਜਿਹੜੀ ਬਣਾਉਣੀ ਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਬਹਿਬਲ ਕਲਾ ਤੇ ਇੱਕ ਬੜੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਸੀ ਜਦੋਂ ਸਮੇਂ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ, ਲੇਕਿਨ ਉਨ੍ਹਾਂ ਨੂੰ ਜਿਹੜਾ ਜੀ ਆਪਣੀ ਜਿਹੜੇ ਅਸਤੀਫਾ ਦੇਣਾ ਪਿਆ ਸੀ ਉਹਦੇ ਤੋਂ, ਔਰ ਅੱਜ ਜਦੋਂ ਉਹ ਅੰਮ੍ਰਿਤਸਰ ਤੋਂ ਜਿੱਤੇ ਸੀ ਆਮ ਆਦਮੀ ਪਾਰਟੀ ਤੋਂ, ਉਨ੍ਹਾਂ ਨੂੰ ਲੱਗਦਾ ਹੁੰਦਾ ਸੀ ਵੀ ਗ੍ਰਹਿ ਮੰਤਰਾਲਾ ਮਿਲੇਗਾ, ਲੇਕਿਨ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਵੀ ਖੂੰਜੇ ਲਾ ਦਿੱਤਾ ਸੀ।
ਮੇਰਾ ਖਿਆਲ ਕੋਈ ਵੀ ਬੰਦਾ ਸਰਕਾਰ ਦੇ ਵਿਚ ਰਹਿ ਕੇ ਲੋਕਾਂ ਦੀ ਹਿੱਤ ਦੀ ਗੱਲ ਕਰੇਗਾ ਨਾ, ਤੇ ਫਿਰ ਉਨ੍ਹਾਂ ਨੂੰ ਇਹੀ ਹੋਊਗਾ, ਕਿਉਂਕਿ ਸਰਕਾਰ ਨੂੰ ਹੁੰਦਾ ਵੀ ਇਹ ਭਾਈ ਸਾਡੀ ਕਠਪੁਤਲੀ, ਸਾਡੀ ਰਬੜ ਦੀ ਸਟੈਂਪ ਬਣ ਕੇ ਰਹੇ ਤੇ ਸਾਡੇ ਆਖੇ ਲੱਗੇ, ਕਿਉਂਕਿ ਮੇਰਾ ਖਿਆਲ ਜਿਹੜੀ ਸਰਕਾਰ ਨੇ ਉਦੋਂ ਇਲੈਕਸ਼ਨ ਵੀ ਲੜੀ ਹੈ ਨਾ, ਇਨ੍ਹਾਂ ਦੇ ਨਾਂ ਤੇ ਲੜੀ ਸੀ ਜੀ, ਅਸੀਂ ਇੰਨੇ ਨੇ ਸੱਚੇ ਬੰਦੇ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਇੰਨੀਆਂ ਵਧੀਆ ਜੋਬਾਂ ਨੂੰ ਲੱਤ ਮਾਰ ਦਿੱਤੀ, ਜਾਂ ਫਿਰ ਅਸੀਂ ਉਹ ਲੋਕ ਲੈ ਕੇ ਆ ਰਹੇ ਹਾਂ ਜਿਹੜੇ ਪਿੰਡਾਂ ਚੋਂ ਸਰਕਾਰ ਚਲਾਉਣ ਦੀ ਗੱਲਬਾਤ ਕਰੂਗੀ, ਸੱਥਾਂ ਦੇ ਵਿਚ ਸਰਕਾਰ ਚੱਲੂਗੀ, ਤੁਸੀਂ ਜਿਹੜੇ ਬਜ਼ੁਰਗ ਆ ਸਲਾਹ ਦੇ ਦੇ ਸਰਕਾਰ ਚਲਾਵਾਂਗੇ, ਕਿ ਉਹ ਸਾਰੀਆਂ ਗੱਲਾਂ ਕਿੱਥੇ ਗਈਆਂ, ਸਾਡੇ ਲੋਕ ਭੁੱਲ ਗਏ ਜਾਂ ਫਿਰ ਅਸੀਂ ਭੁੱਲ ਗਏ, ਤੇ ਜਾਂ ਫਿਰ ਮਾਨ ਸਾਹਿਬ ਹੁਣਾਂ ਨੂੰ ਚੇਤਾ ਭੁੱਲ ਗਿਆ ਕਿ ਭਾਈ ਉਹ ਐਡੀ ਤੇਜ਼ ਰਫ਼ਤਾਰ ਵਾਲੀ ਗੱਡੀ ਚ ਬਹਿ ਗਿਆ ਕਿ ਉਹ ਭਾਈ ਜਿਹੜੀ ਸਲੋਅ ਚੱਲਣ ਵਾਲੀਆਂ ਗੱਡੀਆਂ ਦੀ ਰਫ਼ਤਾਰ ਆ ਉਹ ਹੁਣ ਦਿਸਦੀ ਵੀ ਨਹੀਂ ਹੈ। ਦੂਜੇ ਪਾਸੇ ਕੇਜਰੀਵਾਲ ਸਾਹਿਬ ਹੁਣ ਦਾ ਕਹਿੰਦੇ ਜੀ ਪੰਜਾਬ ਨੂੰ ATM ਬਣਾਈ ਬੈਠੇ ਆ, ਜਿੰਨਾ ਜੀ ਕਰਦਾ ਪੈਸਾ ਲੁੱਟੀ ਜਾਂਦੇ ਆ ਖਜ਼ਾਨਿਆਂ ਦੇ ਵਿੱਚੋਂ, ਉਹ ਵੀ ਮਾੜੀ ਗੱਲ ਆ, ਕਿਉਂਕਿ ਇੱਕ ਦਿਨ ਹਿਸਾਬ ਕਿਤਾਬ ਹੋਣਾ। ਕਹਿੰਦੇ ਜੀ ਕੇਜਰੀਵਾਲ ਸਾਹਿਬ ਹੁਣਾਂ ਨੂੰ ਪਹਿਲਾਂ ਵੀ ਕਿਹਾ ਗਿਆ ਸੀ ਘਟਾਲੇ ਕਰਦੇ ਆ, ਬੜਾ ਕੁਝ ਕਰਦੇ ਆ, ਤੇ ਦਿੱਲੀਓਂ ਬਿਲਕੁਲ ਕਲੀਨ ਚਿੱਟਾਂ ਮਿਲ ਗਈਆਂ, ਉਹ ਪੂਰੇ ਦੇ ਪੂਰੇ ਦੁੱਧ ਧੋਤੇ ਆ, ਉਹਨਾਂ ਦਾ ਕੋਈ ਵੀ ਇਹੋ ਜਿਹਾ ਲੈਣ ਦੇਣ ਨਹੀਂ ਹੈ। ਸਤਪਾਲ ਸਿੰਘ ਖਹਿਰਾ ਉਹਨਾਂ ਦੀ ਮੈਂ ਗੱਲਬਾਤ ਸੁਣ ਰਿਹਾ ਸੀ, ਉਹ ਕਹਿੰਦੇ ਵੀ ਜਿਹੜੇ ਬੰਦਿਆਂ ਨੂੰ ਇਨ੍ਹਾਂ ਦੇ MLA ਜਾਂ ਮੰਤਰੀਆਂ ਨੇ ਰਿਪੋਰਟਾਂ ਕੀਤੀਆਂ ਸੀ, ਅੰਦਰ ਕਰਾਇਆ ਸੀ, ਤੇ ਉਨ੍ਹਾਂ ਨੂੰ ਵੀ ਹੁਣ ਇਹ ਜਦੋਂ ਕਿਸੇ ਹੋਰ ਦੇ ਅਗੇਂਸਟ ਵਰਤਣਾ ਹੁੰਦਾ ਉਦੋਂ ਕਹਿੰਦੇ ਦੁੱਧ ਧੋਤਾ ਚੱਲ ਵੇ ਕਾਕਾ ਤੇਰੇ ਕੇਸ ਰਫਾ ਦਫ਼ਾ ਹੋਣਗੇ ਤੇ ਤੂੰ ਸਾਡੀ ਜਿਹੜੀ ਆ ਲਾਠੀ ਬਣ ਕੇ ਦੂਜੇ ਦੇ ਸੱਚ ਵਰ। ਇਹੀ ਗੱਲਾਂ ਪੱਤਾਂ ਆਮ ਆਦਮੀ ਪਾਰਟੀ ਵਾਲੇ BJP ਨੂੰ ਕਹਿੰਦੇ ਸੀ ਵੀ ਜਿੰਨਾ ਮਰਜ਼ੀ ਕਰਪਟ ਹੋਵੇ, ਜਿੰਨਾ ਮਰਜ਼ੀ ਮਾੜਾ ਬੰਦਾ ਹੋਵੇ, ਜਿੰਨੇ ਮਰਜ਼ੀ ਕੇਸ ਹੋਣ, BJP ਚ ਗਿਆ ਨੀ, BJP ਵਾਲੀ ਮਸ਼ੀਨ ਨੇ ਧੋਤਾ ਨੀ ਤੇ ਬੰਦਾ ਬਿਲਕੁਲ ਕਲੀਅਰ। ਜੇ BJP ਦੀਆਂ ਮਸ਼ੀਨਾਂ ਚ ਧੋਤੇ ਬੰਦੇ ਸਾਫ਼ ਹੁੰਦੇ ਸੀ ਤੇ ਹੁਣ ਉਹ ਹੀ ਬੰਦੇ ਆਮ ਆਦਮੀ ਪਾਰਟੀ ਦੀਆਂ ਮਸ਼ੀਨਾਂ ਚ ਧੋ ਕੇ ਸਾਫ਼ ਹੋਣ ਲੱਗ ਗਏ ਆ। ਜਿਹੜੇ ਕਹਿੰਦੇ ਸੀ ਅਸੀਂ ਕਿਸੇ ਦੀ ਮੰਨਾਂਗੇ ਨੀ, ਕਿਸੇ ਲੀਡਰ ਨੂੰ ਕਿਸੇ ਨੂੰ ਵੀ ਇਹ ਹੱਕ ਨੀ ਹੋਊਗਾ ਕਿ ਉਹ ਲੋਕਾਂ ਤੇ ਤਾਨੇਸ਼ਾਹੀ ਕਰ ਦੇਵੇ, ਅੱਜ ਫਿਰ ਉਹੀ ਤਾਨੇਸ਼ਾਹੀ ਦਾ ਪੂਰਾ ਜ਼ੋਰ ਚੱਲ ਰਿਹਾ ਜੀ। ਕੱਲ ਇੱਕ ਐਮ ਪੀ ਦੇ ਪੀ ਏ ਨੇ ਜਿਹੜੇ ਲੋਕਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਦੇ ਬਾਅਦ ਦੇ ਵਿਚ ਜਿਹੜੀਆਂ ਉਥੇ ਔਰਤਾਂ ਸਨ ਉਨ੍ਹਾਂ ਨੂੰ ਵੀ ਬਹੁਤ ਚੰਗਾ ਮੰਦਾ ਬੋਲਿਆ ਕਿ ਅੱਜ ਕੱਲ ਸਾਰਾ ਕੁਝ ਹਰੇਕ ਬੰਦੇ ਕੋਲ ਕੈਮਰਾ ਹਰੇਕ ਬੰਦੇ ਦਾ ਮੀਡੀਆ ਵਾਲਾ ਜੀ ਹਰੇਕ ਬੰਦਾ ਆਪਣੀ ਜਿਹੜੀ ਹੈ ਜੀ ਹੱਥ ਚ ਉਹਦੇ ਕਾਰਨ ਕੈਮਰਾ ਲੈ ਕੇ ਘੁੰਮਦਾ ਜੀ ਤੇ ਇਨ੍ਹਾਂ ਨੂੰ ਪਤਾ ਸਾਰਾ ਕੁਝ ਰਿਕਾਰਡ ਹੋ ਜਾਣਾ ਕਿ ਫਿਰ ਅਸੀਂ ਦਬਕਿਆਂ ਦੇ ਨਾਲ ਉਹ ਚੀਜ਼ਾਂ ਡਿਲੀਟ ਕਰਾ ਲਾਂਗੇ ਜਾਂ ਫਿਰ ਇੱਕ ਵਾਰੀ ਪੈ ਜਾਂਦੀਆਂ ਤੇ ਪਿਛਲੇ ਦਿਨ ਜਿਹੜਾ ਮੀਡੀਆ ਸੀ ਖੁੱਲ੍ਹ ਕੇ ਬੋਲਣ ਲੱਗਾ ਸੀ ਉਨ੍ਹਾਂ ਦੇ ਪਰਚੇ ਕੱਟੇ ਗਏ ਕਿ ਭਾਈ ਸ਼ਾਇਦ ਡਰ ਕੇ ਜਿਹੜੇ ਬਾਕੀ ਲੋਕ ਆ ਉਹ ਵੀ ਚੁੱਪ ਕਰ ਜਾਣ ਪਰ ਜਦੋਂ ਮੈਂ ਬਲਤੇਜ ਪੰਨੂ ਜੀ ਉਨ੍ਹਾਂ ਦੀ ਗੱਲ ਕਰਦਾ ਵੀ ਉਹ ਕਹਿੰਦਾ ਸੀ ਮੈਂ ਖੁੱਲ੍ਹ ਕੇ ਰਿਪੋਰਟਿੰਗ ਕਰਦਾ ਸੀ ਮੈਨੂੰ ਅਕਾਲੀ ਸਰਕਾਰ ਨੇ ਖੁੱਲ੍ਹ ਕੇ ਰਿਪੋਰਟਿੰਗ ਕਰਨ ਦੇ ਖਮਾਜੇ ਜਿਹੜੇ ਆ ਭੁਗਤਾਏ ਆ ਮੈਨੂੰ ਅੰਦਰ ਕਰ ਦਿੱਤਾ ਮੇਰੇ ਤੇ ਗਲਤ ਦੋਸ਼ ਲਾ ਕੇ ਇਹੋ ਜਿਹੇ ਚਾਰਜ ਲਵਾਏ ਕਿ ਜਿਨ੍ਹਾਂ ਨਾਲ ਬੰਦਾ ਕਈ ਵਾਰੀ ਸਿਰ ਵੀ ਨਹੀਂ ਉੱਚਾ ਚੱਕ ਸਕਦਾ ਚਲੋ ਬਾਅਦ ਦੇ ਵਿਚ ਲੋਕਾਂ ਨੇ ਬੜੀ ਮਦਦ ਕੀਤੀ ਕੈਨੇਡਾ ਦੇ ਵਿਚ ਵਕੀਲਾਂ ਵਾਸਤੇ ਪੈਸੇ ਇਕੱਠੇ ਹੋਏ ਸਾਰਾ ਕੁਝ ਹੋਇਆ ਜੀ ਕਿ ਅੱਜ ਬਲਤੇਜ ਵੀਰ ਜੀ ਤੁਸੀਂ ਭੁੱਲ ਗਏ ਹੋ ਕਿ ਜਿਹੜੀ ਮੀਡੀਆ ਦੀ ਆਜ਼ਾਦੀ ਆ ਤੁਹਾਨੂੰ ਮੇਰੇ ਖਿਆਲ ਸਭ ਤੋਂ ਵੱਧ ਜਾਣਕਾਰੀ ਆ ਮੀਡੀਆ ਦੀ ਆਜ਼ਾਦੀ ਕੀ ਆ ਤੇ ਜਦੋਂ ਮੀਡੀਆ ਦੀ ਆਜ਼ਾਦੀ ਦੇ ਨਾਲ ਧੱਕਾ ਹੁੰਦਾ ਤੇ ਫਿਰ ਲੋਕ ਕਿੰਨਾ ਕੁ ਤੜਫਦੇ ਆ ਮੇਰਾ ਖਿਆਲ ਇਹਨਾਂ ਤੋਂ ਵੱਧ ਕਿਸੇ ਨੂੰ ਨਹੀਂ ਪਤਾ
ਖੋਸਾ ਸਾਹਿਬ ਮੈਨੂੰ ਯਾਦ ਹੈ ਜਦੋਂ ਬਲਤੇਜ ਪੰਨੂ ਹੁਣੀ ਅੰਦਰ ਹੋਏ ਸੀ ਕਾਫੀ ਕਰੀਬੀ ਸੀ ਮਾਝੇ ਦੇ ਪਿੰਡ ਆ ਜੀ ਕੈਰੋਂ ਦੇ ਕੋਲ ਜਿੱਥੋਂ ਇਹ ਜੰਪਲ ਨੇ ਬਾਅਦ ਵਿਚ ਬਟਾਲਾ ਤੇ ਪਟਿਆਲੇ ਪਹੁੰਚ ਗਏ ਔਰ ਕਾਫੀ ਮਦਦ ਆਪਾਂ ਲੋਕਾਂ ਨੇ ਕੀਤੀ ਸੀ ਮੈਂ ਇੱਕ ਵਾਰੀ ਆਰਟੀਕਲ ਪਾਇਆ ਜਦੋਂ ਸਰਕਾਰ ਨਵੀਂ ਨਵੀਂ ਬਣੀ ਸੀ ਮੇਅਰ ਤੇ ਦੱਸ ਦਿੰਦਾ ਜੀ ਉਹਦੇ ਵਿਚ ਮੈਂ ਇੱਕ ਗੱਲ ਕੀਤੀ ਸੀ ਵੀ ਇਹਨਾਂ ਨੂੰ ਜਿਹੜੀ ਕੋਈ ਕੁਰਸੀ ਦੇ ਹੀ ਦਿਓ ਪੰਨੂ ਸਾਹਿਬ ਮੈਨੂੰ ਕਹਿੰਦੇ ਵੀ ਬਾਰ ਬਾਰ ਮੇਰੇ ਤੇ ਲਿਖਣਾ ਬੰਦ ਕਰੋ ਨਹੀਂ ਤੇ ਪੰਜਾਬ ਚ ਜਿਹੜੇ ਖਮਿਆਜ਼ੇ ਭੁਗਤਣੇ ਪੈਂਦੇ ਆ ਸੋ ਇਹ ਹਾਲਾਤ ਹੋਏ ਪਏ ਆ ਜੀ ਜਿਹੜੇ ਲੋਕ ਨਸ਼ੇ ਦੇ ਵਿਰੁੱਧ ਗੱਲਾਂ ਕਰਦੇ ਹੁੰਦੇ ਸੀ ਵੀ ਆਈ ਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦੇ ਸੀ ਅਕਾਲੀ ਦਲ ਦੀ ਛੋਟੀ ਜਿਹੀ ਗੱਲ ਦੇ ਉੱਤੇ ਜਿਹੜੇ ਸਵਾਲ ਆਉਂਦੇ ਸੀ ਅੱਜ ਉਹ ਚੁੱਪ ਬੈਠੇ ਆ
ਹੁਣ ਪਿਛਲੇ ਦਿਨ ਜੀ 90 ਕਰੋੜ ਦੀ ਹੈਰੋਇਨ ਫੜੀ ਗਈ
ਬਿਲਕੁਲ
ਉਹ ਵੀ ਆਮ ਆਦਮੀ ਪਾਰਟੀ ਦਾ ਸਰਪੰਚ ਆ ਜੀ ਹੁਣ ਕੱਲ ਫੇਰ ਇੱਕ ਬੰਦੇ ਤੋਂ ਫੀਮ ਫੜੀ ਗਈ ਆ ਉਹ ਵੀ ਕਹਿੰਦੇ ਜੀ ਆਮ ਆਦਮੀ ਦਾ ਸਰਪੰਚ ਆ ਚਲੋ ਇਹ ਗੱਲਾਂ ਬਹੁਤ ਛੋਟੀਆਂ ਚਾਹੇ ਉਹ ਆਮ ਆਦਮੀ ਦਾ ਚਾਹੇ ਕਾਂਗਰਸ ਦਾ ਚਾਹੇ ਬੀਜੇਪੀ ਦਾ ਚਾਹੇ ਅਕਾਲੀਆਂ ਦਾ ਪਰ ਜਿਹੜਾ ਸਰਪੰਚ ਹੋਣਾ ਜਾਂ ਕੋਈ ਤੁਸੀਂ ਚੰਗੇ ਅਹੁਦੇ ਤੇ ਹੋਣਾ ਤੇ ਮੇਰਾ ਖਿਆਲ ਦੁਰ ਲਾਂਤਾ ਇਹੋ ਜਿਹੇ ਕੰਮ ਕਰਨ ਵਾਸਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਤੁਹਾਨੂੰ ਆਪਣਾ ਸਿਹਰਦ ਸਮਝ ਕੇ ਤੁਹਾਨੂੰ ਚੁਣਿਆ ਯਾਰ ਤੁਸੀਂ ਉਨ੍ਹਾਂ ਵਾਸਤੇ ਕੋਈ ਚੰਗੇ ਕੰਮ ਕਰੋਗੇ ਤੇ ਜੇ ਲੋਕਾਂ ਨੂੰ ਮੇਰੇ ਖਿਆਲ ਪਤਾ ਹੁੰਦਾ ਕਿ ਤੁਸੀਂ ਭਾਈ ਚੰਗੇ ਕੰਮ ਕਰਨ ਦੀ ਬਜਾਏ ਉਨ੍ਹਾਂ ਦੇ ਜਵਾਕਾਂ ਦੇ ਜਿਹੜੇ ਆ ਮੌਤ ਦੇ ਨੀਂਹ ਪੱਥਰ ਰੱਖ ਰਹੇ ਹੋ ਤੇ ਮੇਰਾ ਖਿਆਲ ਕਦੇ ਵੀ ਉਹ ਲੋਕ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣਗੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਸਟੂਡੀਓ ਦਾ ਨੰਬਰ 4606 366 1600 466 1600 ਜੀ ਤੇ ਦੂਜੇ ਪਾਸੇ ਅੱਜ ਕੱਲ ਕਾਂਗਰਸ ਨੇ ਵੀ ਚੰਗੇ ਆਪਣੇ ਦੰਦ ਦਿੱਖੇ ਕੀਤੇ ਪਿਆ ਜੀ ਉਹ ਵੀ ਪੂਰੇ ਲੱਗੇ ਆ ਖਹਿਰਾ ਸਾਹਿਬ ਜਿੰਨਾ ਕੁ ਉਨ੍ਹਾਂ ਦੇ ਵਾਸਤੇ ਚ ਉਹ ਕਰੀ ਜਾਂਦੇ ਪਰ ਨਾਲ ਦੀ ਨਾਲ ਇੱਕ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਸ਼ਿਕਵਾ ਕਿ ਕਾਂਗਰਸ ਦੇ ਉੱਤੇ ਕਿਵੇਂ ਇਤਬਾਰ ਕਰੀਏ ਉੱਥੇ ਕਹਿੰਦੇ 16 ਬੰਦੇ ਆ ਜੀ ਤੇ 16 ਦੇ 16 ਸੀਐਮ ਦੇ ਦਾਅਵੇਦਾਰ ਆ ਪਰ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋਇਆ ਰਾਹੁਲ ਜੀ ਨੇ ਕਿਹਾ ਜੀ ਸੀਐਮ ਬਾਅਦ ਚ ਬਣਾਵਾਂਗੇ ਪਹਿਲਾਂ ਇਲੈਕਸ਼ਨਾਂ ਜਿੱਤੋ ਸੀਐਮ ਬਣਨ ਦੀ ਕੈਪੈਸਿਟੀ ਵਿਖਾਓ ਤੇ ਉਹ ਪਿਛਲੇ ਦਿਨੀ ਜਿਹੜੀਆਂ ਸਾਡੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਵਿਚ ਸਭ ਤੋਂ ਵੱਧ ਜਿਹੜੇ ਨੰਬਰ ਆ ਉਹ ਚੰਨੀ ਸਾਹਿਬ ਉਨ੍ਹਾਂ ਨੇ ਲਏ ਆ ਜੀ ਉਨ੍ਹਾਂ ਦੇ ਸਭ ਤੋਂ ਜਿਹੜੇ ਵੱਧ ਨੁਮਾਇੰਦੇ ਜਿੱਤੇ ਆ ਇਸ ਤਰ੍ਹਾਂ ਹੁਣ ਦੇਖੋ ਜੀ ਆਉਣ ਵਾਲੇ ਸਮੇਂ ਚ ਕੀ ਬਣਦਾ ਬਾਜਵਾ ਸਾਹਿਬ ਹੁਣੀ ਆਪਣਾ ਜ਼ੋਰ ਕੱਸ ਰਹੇ ਆ ਜੀ ਰੰਧਾਵਾ ਸਾਹਿਬ ਹੁਣੀ ਆਪ ਲੱਗੇ ਆ ਰਾਜਾ ਵੜਿੰਗ ਜੀ ਕਹਿ ਰਹੇ ਆ ਜੀ ਮੈਨੂੰ ਸੀਐਮ ਦੀ ਕੋਈ ਭੁੱਖ ਨਹੀਂ ਪਰ ਦਾਅਵੇਦਾਰੀ ਤੋਂ ਤੇ ਬਿਆਨਬਾਜ਼ੀ ਤੋਂ ਉਹ ਵੀ ਪਿੱਛੇ ਨਹੀਂ ਹਟਦੇ ਤੇ ਇੱਕ ਪਾਸੇ ਖਹਿਰਾ ਸਾਹਿਬ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਕਿਹਾ ਜਾਣ ਰਿਹਾ ਜੀ ਇਹ ਧੜੱਲੇਦਾਰ ਆਵਾਜ਼ ਆ ਇਨ੍ਹਾਂ ਨੂੰ ਮੂਹਰੇ ਲਿਆਉਣਾ ਚਾਹੀਦਾ ਪਰ ਦੂਜੇ ਪਾਸੇ ਨਾਲ ਦੀ ਨਾਲ ਕਮੈਂਟ ਆ ਜਾਂਦੇ ਧੜੱਲੇਦਾਰ ਉਨ੍ਹਾਂ ਚਿਰ ਹੀ ਆ ਜਿੰਨਾ ਚਿਰ ਕਿਸੇ ਅਹੁਦੇ ਤੇ ਨਹੀਂ ਤੇ ਜਦੋਂ ਕਾਂਗਰਸ ਦਾ ਉੱਤੋਂ ਮੇਨ ਡੰਡਾ ਆ ਗਿਆ ਜੀ ਰਾਹੁਲ ਜੀ ਹੋਣਾ ਦੀ ਲਗਾਮ ਥੱਲੇ ਆ ਕੇ ਤੇ ਫਿਰ ਵੀ ਧੜੱਲੇਦਾਰੀ ਖਤਮ ਹੋ ਜੂਗੀ
ਕੋਸ਼ਿਸ਼ ਕਰਾਂਗੇ ਜੀ ਅਗਲੇ ਹਫ਼ਤੇ ਸੁਖਪਾਲ ਖਹਿਰਾ ਹੁਣਾਂ ਨੂੰ ਲਾਈਵ ਜਿਹੜਾ ਜੀ ਤੁਹਾਡੇ ਤੱਕ ਲੈ ਕੇ 770 ਤੇ ਆਈਏ ਅੱਜ ਥੋੜੇ ਜਿਹੇ ਵਿਅਸਤ ਸੀਗੇ ਔਰ ਮੈਂ ਅਗਲੇ ਵੀਕ ਕੋਸ਼ਿਸ਼ ਕਰਾਂਗਾ ਸਾਡਾ ਹਰਨੇਕ ਸਿੰਘ ਰਾਏ ਹੁਣੀ ਮੌਜੂਦ ਹੈ ਉਨ੍ਹਾਂ ਨਾਲ ਵੀ ਕੁਝ ਮਿੰਟ ਗੱਲਬਾਤ ਕਰ ਰਹੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ 416-620-1778 ਨੰਬਰ ਹੈ ਟੈਕਸਟ ਮੈਸੇਜ ਕਾਫੀ ਆ ਜਾਂਦੇ ਆ ਏਅਰ ਦੇ ਉੱਤੇ ਗੱਲ ਕਰਨ ਤੋਂ ਨਾ ਘਬਰਾਇਆ ਕਰੋ ਕੋਈ ਗੱਲ ਨਹੀਂ ਕਈ ਵਾਰੀ ਪਹਿਲੀ ਵਾਰੀ ਹੀ ਕਾਲ ਕੀਤੀ ਹੁੰਦੀ ਆ ਲੇਕਿਨ ਕੁਛ ਨਹੀਂ ਹੁੰਦਾ ਟਰਾਈ ਜ਼ਰੂਰ ਕਰਿਆ ਕਰੋ ਰਾਏ ਸਾਹਿਬ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਲੰਮਾ ਸਮਾਂ ਹੋਲਡ ਕੀਤਾ ਉਹਦੇ ਵਾਸਤੇ ਮਾਫੀ ਚਾਹੁੰਦੇ ਹਾਂ ਜੀ ਜੀ ਰਾਏ ਸਾਹਿਬ ਤੁਸੀਂ ਔਨ ਏਅਰ ਹੋ ਮੇਰੇ ਖਿਆਲ ਨਾਲ ਹਰਨੇਕ ਸਿੰਘ ਰਾਏ ਹੁਣੀ ਹੁਣ ਹੋਲਡ ਤੇ ਰਾਏ ਸਾਹਿਬ ਤੁਸੀਂ ਆਉਂਦੇ ਰਹੋ ਜੀ ਜੀ ਰਾਏ ਸਾਹਿਬ ਮੈਨੂੰ ਲੱਗਦਾ ਰਾਏ ਸਾਹਿਬ ਹੁਣ ਹੋਲਡ ਤੇ ਚਲੇ ਗਏ ਚਲੋ ਰਾਏ ਸਾਹਿਬ ਕਾਲ ਦੁਬਾਰਾ ਕਰ ਲਿਓ ਜੀ ਰਾਏ ਸਾਹਿਬ ਆਵਾਜ਼ ਸੁਣਦੇ ਹੋ ਹਾਂ ਜੀ ਬਿਲਕੁਲ ਪੰਜਾਬ ਦੇ ਵਿਚ ਜਿਹੜੇ ਹਾਲਾਤ ਹੈਗੇ ਆ
ਇੱਕ ਪੁਸ਼ਪਿੰਦਰ ਜੀ ਜਿਹੜਾ ਪਿਛਲੇ ਦਿਨੀ ਮਾਨਸਾ ਹੋਣੀ ਇੱਕ ਕਾਲਜ ਦੇ ਵਿਚ ਗਏ ਤੇ ਉਹਨਾਂ ਨੇ ਜ਼ਿਕਰ ਕੀਤਾ ਜੀ ਹਰੇ ਸੂਟ ਦਾ ਪੀਲੇ ਸੂਟ ਦਾ ਉਹ ਬੜਾ ਵਿਵਾਦਿਤ ਇਸ਼ੂ ਆ ਕਿ ਬਹੁਤ ਸਾਰੇ ਲੋਕ ਕਹਿੰਦੇ ਮਾਨ ਸਾਹਿਬ ਨੂੰ ਸੀਐਮ ਹੋਣ ਤੇ ਇਹ ਗੱਲ ਕਰਨੀ ਚਾਹੀਦੀ ਸੀ ਜਾਂ ਨਹੀਂ ਮੈਨੂੰ ਇਹ ਨਹੀਂ ਪਤਾ ਉਹਨਾਂ ਨੇ ਅਜੇ ਮਜ਼ਾਕੀਆ ਗੱਲ ਕੀਤੀ ਜਾਂ ਸੀਰੀਅਸ ਗੱਲ ਕੀਤੀ ਜ਼ਿਆਦਾਤਰ ਲੋਕ ਉਸ ਗੱਲ ਤੇ ਵੀ ਘੇਰਦੇ ਆ ਵੀ ਇੱਕ ਬੰਦਾ ਇਸ ਅਹੁਦੇ ਤੇ ਹੋ ਕੇ ਇਹੋ ਜਿਹੀਆਂ ਗੱਲਾਂ ਕਰੇ ਹੁਣ ਬਹੁਤ ਸਾਰੇ ਲੋਕਾਂ ਦਾ ਥੱਲੇ ਬਿਆਨ ਆ ਜੀ ਭਾਈ ਪੈਗ ਵੱਧ ਲੱਗਾ ਹੋਣਾ ਨਹੀਂ ਪਤਾ ਲੱਗਾ ਇਵੇਂ ਜੇ ਸੁਖਬੀਰ ਹੋਣੀ ਇਹੋ ਜਿਹੀ ਗੱਲ ਕਰ ਜਾਂਦੇ ਤੇ ਉਹ ਕਹਿੰਦੇ ਭਾਈ ਮੋਟੀ ਖਾਧੀ
ਮੋਟੀ ਖਾਧੀ
ਨਹੀਂ ਪਤਾ ਲੱਗਾ ਹੋਣਾ ਮੇਰਾ ਖਿਆਲ ਇਹੋ ਜਿਹੇ ਕਮੈਂਟਾਂ ਤੋਂ ਸਾਨੂੰ ਗਰੇਜ਼ ਕਰ ਲੈਣਾ ਚਾਹੀਦਾ ਭਾਈ ਉਹਦੇ ਬਾਰੇ ਤੁਸੀਂ ਮੇਰਾ ਖਿਆਲ ਮੈਂ ਅੱਗੇ ਵੀ ਕਹਿੰਦਾ ਸਹਿਰਦ ਕਮੈਂਟ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਪੁੱਠੇ ਸਿੱਧੇ ਕਮੈਂਟ ਕਰਦੇ ਹਾਂ ਅਗਲਾ ਪੜ੍ਹਦਾ ਵੀ ਨਹੀਂ ਜਾਂ ਫਿਰ ਥੱਲੇ ਕਿਸੇ ਨੂੰ ਕਹਿੰਦਾ ਡਿਲੀਟ ਕਰ ਦਫ਼ਾ ਕਰ ਜੇ ਸਹਿਰਦ ਕਮੈਂਟ ਕਰੋਗੇ ਤੇ ਅਗਲੇ ਨੂੰ ਵੀ ਲੱਗੂਗਾ ਯਾਰ ਆ ਕਮੈਂਟ ਮੇਰੇ ਇੰਨੀ ਕੁ ਸਹਿਰਤਾ ਤਾਂ ਹੈਗਾ ਜੇ ਮੈਂ ਇਹਨੂੰ ਪੜ੍ਹਾਂ ਤੇ ਅਮਲ ਕਰਾਂ ਤੇ ਹੋ ਸਕਦਾ ਮੇਰਾ ਕੁਝ ਨਾ ਕੁਝ ਅੱਡਾ ਸਵਾਰਿਆ ਜਾਵੇ ਇਸ ਕਰਕੇ ਮੈਂ ਜਿੰਨੇ ਵੀ ਲੋਕ ਉਹਨਾਂ ਨੂੰ ਕਹਿੰਦਾ ਵੀ ਚੰਗੇ ਕਮੈਂਟ ਜ਼ਰੂਰ ਕਰਿਆ ਕਰੋ ਸ਼ਬਦਾਵਲੀ ਜਿਹੜੀ ਆ ਉਹ ਵਰਤਿਆ ਕਰੋ ਜਿਹੜੀ ਤੁਸੀਂ ਵੀ ਆਪਣੇ ਘਰ ਬੈਠ ਕੇ ਪੜ੍ਹ ਸਕੋ ਜੀ ਦੂਜੇ ਪਾਸੇ ਇੱਕ ਪੰਜਾਬ ਦੇ ਵਿੱਚ ਕਾਫੀ ਵੱਡਾ ਮੁੱਦਾ ਸੀਗਾ ਜੀ ਬਾਘਾ ਪੁਰਾਣੇ ਵਾਲੇ ਸਰਪੰਚ ਦਾ ਉਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਹਰਨੇਕ ਵੀਰ ਜੀ ਲਾਈਨ ਦੇ ਉੱਤੇ ਵੀਰ ਜੀ ਆਇਆਂ ਨੂੰ ਗੁੱਡ ਮਾਰਨਿੰਗ ਸੋਰੀ ਕਾਫੀ ਦੇਰ ਵੇਟ ਕਰਨੀ ਪਈ ਪ੍ਰੋਗਰਾਮ ਕਾਫੀ ਬਿਜ਼ੀ ਸੀ
ਜੀ ਰਾਏ ਸਾਹਿਬ
ਕੋਈ ਨੀ ਜੀ ਟਾਈਮ ਆਪਣਾ ਸਦਾ ਹੀ ਕੀਮਤੀ ਹੁੰਦਾ ਮੈਨੂੰ ਪਤਾ ਟਾਈਮ ਦੀ ਸ਼ੋਰਟੇਜ ਆ ਤੇ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਮੇਰੇ ਕੋਲ 10 ਮਿੰਟ ਹੈਗੇ ਕਿੰਨਾ ਚਿਰ ਆ
ਜੀ ਜੀ 10 ਮਿੰਟ
ਹਾਂਜੀ ਅੱਛਾ ਮੈਂ ਥੋੜੀ ਜਿਹੀ ਕੋਸ਼ਿਸ਼ ਕਰਦਾ ਹੁੰਦਾ ਕਿ ਬਾਕੀ ਤੁਸੀਂ ਕਾਫੀ ਕਵਰ ਕਰ ਲੈਂਦੇ ਇੰਡੀਆ ਦੀਆਂ ਖਬਰਾਂ ਦਾ ਵੀ ਹੋਰ ਇੰਟਰਨੈਸ਼ਨਲ ਖਬਰਾਂ ਦਾ ਵੀ ਤੇ ਇਸ ਕਰਕੇ ਮੈਂ ਉਹਦੇ ਵਿੱਚ ਜੇ ਉਹ ਮਤਲਬ ਕਿ ਕੋਈ ਨਾ ਕੋਈ ਆਪਣੀ ਸਲਾਹ ਦੇਈ ਜਾਵਾਂ ਤਾਂ ਉਹਦਾ ਕੋਈ ਖਾਸ ਸੁਣਨ ਵਾਲਿਆਂ ਨੂੰ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਤੁਸੀਂ ਸਾਰਾ ਕੁਝ ਆਮ ਰੇਡੀਓ ਤੇ ਪ੍ਰੋਗਰਾਮ ਜਿੰਨੇ ਵੀ ਚੱਲਦੇ ਐਕਸਪਲੇਨ ਕਰ ਦਿੰਦੇ ਆ ਤੇ ਮੈਂ ਫਿਰ ਕੋਸ਼ਿਸ਼ ਕਰ ਰਹਾ ਥੋੜਾ ਜਿਹਾ ਹਟ ਕੇ 5-7 ਮਿੰਟ ਮੈਂ ਗੱਲ ਕਰਾਂ ਕਿ ਜਿਹੜੀ ਆਮ ਰੇਡੀਓ ਤੇ ਗੱਲ ਨਾ ਕੀਤੀ ਜਾਂਦੀ ਹੋਵੇ ਤੇ ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਬਈ ਸਾਡੇ ਜਿਹੜੇ ਮਤਲਬ ਭਾਰਤੀ ਲੋਕ ਆ ਅਸੀਂ ਵਿੱਚ ਤੁਸੀਂ ਵੀ ਆਪਾਂ ਬਈ ਸਾਡੀ ਗੁਲਾਮਾਂ ਵਾਲੀ ਮੈਂਟੈਲਿਟੀ ਆ ਕਿ ਅਸੀਂ MPਾਂ ਨੂੰ ਘਰ ਸੱਦਣਾ ਉਹਨਾਂ ਨਾਲ ਫੋਟੋ ਖਿਚਾਉਣੀ ਥਾਣੇਦਾਰਾਂ ਨਾਲ DSP ਨਾਲ ਹੋਰ ਉਹਦਾ ਮਤਲਬ ਕਿ ਮੈਨੂੰ ਕੋਈ ਇੰਨਾ ਨੁਕਸਾਨ ਨਹੀਂ ਹੈ ਪਰਸਨਲ ਤੌਰ ਤੇ ਪਰ ਅਸੀਂ ਥੋੜਾ ਜਿਹਾ ਉਹਨਾਂ ਦਾ ਟਾਈਮ ਜਿੱਦਾਂ ਆਪਣੇ ਵਾਂਗੂ ਗੁਲਾਮੀ ਜਿਹੀ ਆਪਾਂ ਉਹਨਾਂ ਨੂੰ ਬਹੁਤਾ ਸ਼ੋਅ ਨਾ ਕਰੀਏ ਤੇ ਅੱਜ ਮੈਂ ਗੱਲ ਕਰਦਾ ਹੈਗਾ ਆ ਕਿ ਸਾਡੇ ਜਿਹੜੇ MP ਆ ਜਾਂ ਮਿਨਿਸਟਰ ਆ ਜਾਂ ਮੇਅਰ ਜਾਂ ਆਪਣੇ ਲੈਫਟੀਨੈਂਟ ਗਵਰਨਰ ਆ ਜਾਂ ਗਵਰਨਰ ਆ ਉਹਨਾਂ ਬਾਰੇ ਤੇ ਕੋਈ ਵੀ ਜੇ ਕਿਸੇ ਸਰੋਤੇ ਨੇ ਸਾਡੇ ਨੇ ਸਲਾਹ ਦੇਣੀ ਹੋਵੇ ਜਾਂ ਸਾਨੂੰ ਕੁਛ ਪੁੱਛਣਾ ਹੋਵੇ ਤੇ ਪਹਿਲਾਂ ਵੀ ਆਪਾਂ ਬੇਨਤੀ ਕਰਦੇ ਰਹੇ ਹਾਂ ਜਸਵਿੰਦਰ ਸਿੰਘ ਜੀ ਕਿ ਜੇ ਕਿਸੇ ਵੀ ਟੌਪਿਕ ਤੇ ਤੁਸੀਂ ਗੱਲ ਕਰਨੀ ਆ ਸਾਨੂੰ ਦੱਸ ਦਿਓ ਤੇ ਅਸੀਂ ਪੂਰੀ ਉਹਦੀ ਖੋਜ ਪੜਤਾਲ ਕਰਕੇ ਰਿਸਰਚ ਕਰਕੇ ਉਹਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜੇ ਕੋਈ ਥਾਣੇਦਾਰ ਆਉਂਦਾ ਜਾਂ ਕੋਈ MLA ਆਉਂਦਾ MP ਸਾਰੇ ਉੱਠ ਕੇ ਖੜੇ ਹੋ ਜਾਂਦੇ ਆ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਜਾਊਗੇ ਆ ਗਏ ਜੀ ਸਾਹਿਬ ਫੋਟੋ ਖਿਚਾ ਕੇ ਮਤਲਬ ਅਸੀਂ ਉਹਨਾਂ ਨੂੰ ਇੱਦਾਂ ਕਰਨਾ ਕਿ ਰੱਬ ਆ ਗਿਆ ਤੇ ਇੱਥੇ ਵੀ ਮਤਲਬ ਕਿ ਜਿਹੜਾ ਮੇਅਰ ਆ ਉਹਨੂੰ ਕਹਿੰਦੇ ਜੀ ਤੁਸੀਂ ਲਿਖਣਾ ਹਿਜ ਵਰਸ਼ਿਪ ਜਾਂ ਹਰ ਵਰਸ਼ਿਪ ਵਰਸ਼ਿਪ ਹੁੰਦੀ ਜੀ ਪੂਜਾ ਤੇ ਜਿਹੜਾ ਸਾਡੇ ਲੈਫਟੀਨੈਂਟ ਗਵਰਨਰ ਆ ਜਾਂ ਗਵਰਨਰ ਜਨਰਲ ਆ ਉਹਨਾਂ ਨੂੰ ਤੁਸੀਂ ਯੋਰ ਓਨਰ ਜਾਂ ਆਪਣੇ ਜੱਜ ਜਿਹੜੇ ਉਹਨਾਂ ਨੂੰ ਵੀ ਯੋਰ ਓਨਰ ਜਾਂ ਮਾਈ ਲੋਰਡ ਕਹਿਣਾ ਤੇ ਜਿਹੜੇ ਮਿਨਿਸਟਰ ਆ ਸਾਡੇ ਉਹਨਾਂ ਨੂੰ ਸਾਰੀ ਉਮਰ ਚ ਰਿਟਾਇਰ ਵੀ ਹੋ ਜਾਣ ਓਨਰੇਬਲ ਕਹਿਣਾ ਤੇ ਮੇਰੇ ਖਿਆਲ ਦੇ ਵਿਚ ਇਹ ਜਿਹੜਾ ਗੋਰੇ ਸਾਡੇ ਤੇ ਜੋ ਰਾਜ ਕਰਦੇ ਸੀ ਉਹਨਾਂ ਨੇ ਲੋਕਾਂ ਤੇ ਦਬਦਬਾ ਪਾਉਣ ਲਈ ਸਾਨੂੰ ਇਹ ਸਿਖਾ ਲਿਆ ਕਿ ਤੁਸੀਂ ਜੱਜ ਨੂੰ ਯੋਰ ਓਨਰ ਹੁਣ ਮੈਂ ਜੱਜਾਂ ਦੀ ਜੇ ਗੱਲ ਕਰਾਂ ਜੇ ਮੈਂ ਜੋਰ ਓਨਰ ਨਾ ਵੀ ਕਹਾਂ ਤੇ ਇਹਦਾ ਮਤਲਬ ਮੈਨੂੰ ਸਜ਼ਾ ਜ਼ਿਆਦਾ ਦੇ ਦੂਗੀ, ਇਹਦਾ ਮਤਲਬ ਇਹ ਹੋਇਆ ਕਿ ਮੈਨੂੰ ਮੇਰੇ ਗੁਨਾਹ ਦੀ ਸਜ਼ਾ ਨਹੀਂ ਮਿਲਣੀ, ਸਿਰਫ ਮੈਂ ਉਹਦੀਆਂ ਹੱਥ ਜੋੜ ਕੇ ਮਿਹਨਤਾਂ ਨਹੀਂ ਕੀਤੀਆਂ ਤਾਂ ਉਹਦੀ ਸਜ਼ਾ।
ਰਾਏ ਸਾਹਿਬ, ਇਹ ਇੰਗਲੈਂਡ ਦਾ ਕਲਚਰ ਦੀ ਮੇਰੇ ਖਿਆਲ ਨਾਲ ਜਿਹੜੀਆਂ ਭਾਰਤ ਦੀਆਂ ਅਦਾਲਤਾਂ ਉਹਦੇ ਵਿੱਚ ਵੀ ਜੂ ਓਨਰ ਜਾਂ ਮਾਈ ਲਾਰਡ ਕਿਹਾ ਜਾਂਦਾ, ਆਈ ਥਿੰਕ ਉੱਥੋਂ ਸ਼ੁਰੂ ਹੋਇਆ ਸੀ ਜੀ ਇਹ ਕਲਚਰ।
ਇਹ ਜ਼ਿਆਦਾ ਏਦਾਂ ਹੈ ਕਿ ਜੀ ਜਿਹੜੇ ਕਿਸੇ ਵੀ ਲੋਕਾਂ ਨੇ, ਇਹ ਹੁੰਦੀ ਮਾਨਸਿਕ ਗੁਲਾਮੀ। ਮਾਨਸਿਕ ਗੁਲਾਮੀ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਤਗੜਾ ਬੰਦਾ ਆ, ਇੱਕ ਤਾਂ ਹੁੰਦਾ ਕਿ ਉਹਨਾਂ ਨੂੰ ਪੁੱਟ ਕੇ ਡਰਾਉਣਾ ਕਿ ਆਪਾਂ ਕਿਸੇ ਦੇ ਜਦੋਂ ਵੀ ਦੇਖਿਆ ਮਾੜੇ ਬੰਦੇ ਦੇ ਦੋ ਚਪੇੜਾਂ ਮਾਰਤੀਆਂ ਤਾਂ ਉਹਨੂੰ ਹੁੰਦਾ ਵੀ ਜੀ ਮੇਰੇ ਕੁੱਟ ਪੈਣੇ ਆ। ਇੱਕ ਹੁੰਦੀ ਆ ਹੌਲੀ ਹੌਲੀ ਜਿਹੜੀ ਮਾਨਸਿਕ ਗੁਲਾਮੀ, ਜਿੱਦਾਂ ਆਪਾਂ ਗੱਲ ਕਰਦੇ ਬਹਾਦਰੀ ਦੀ ਕਿ ਜੇ ਹੁਣ ਮੈਂ ਪੜਦਾ ਸੀਗਾ ਹਿਸਟਰੀ ਜੀ, ਤੁਸੀਂ ਸੁਣਿਆ ਹੋਣਾ ਚੰਗੇਜ਼ ਖਾਨ, ਉਹਨੂੰ ਗੈਂਗਿਸ ਖਾਨ ਕਹਿੰਦੇ ਆ, ਉਹਦਾ ਰਾਜ ਮਿਸਾਲ ਵਜੋਂ ਇੰਡੀਆ ਦਾ ਜਿੰਨਾ ਹੁਣ ਸਾਡਾ ਸਾਈਜ਼ ਆ ਇੰਡੀਆ ਦਾ ਸਾਰੇ ਦਾ ਤਕਰੀਬਨ 7 ਗੁਣਾ ਬੜਾ ਸੀ। ਤੇ ਸਾਡੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦੇਖ ਲਓ ਰਾਜ ਕਿੱਦਾਂ ਵੱਡਾ ਸੀਗਾ, ਉਹਦੇ ਨਾਲੋਂ ਤਕਰੀਬਨ 45 ਗੁਣਾ ਬੜਾ ਰਾਜ ਉਹਨਾਂ ਨੇ ਕੀਤਾ ਸੀ। ਤਾਂ ਦੁਨੀਆਂ ਦੀ ਹਿਸਟਰੀ ਦੇ ਵਿੱਚ ਏਡਾ ਵੱਡਾ ਰਾਜ ਕਿਸੇ ਨੇ ਨਹੀਂ ਕੀਤਾ। ਤੇ ਮਤਲਬ ਕਿ ਉਹ ਲੋਕਾਂ ਤੇ ਦਹਿਸ਼ਤ ਪਾਉਂਦੇ ਸੀਗੇ, ਮਾਰ ਕੇ ਆਉਂਦਿਆਂ ਨੇ ਵਡਾਂਗਾ ਕਰ ਦਿੱਤਾ। ਤੇ ਜਿਹੜੇ ਗੋਰੇ ਆ ਇਹਨਾਂ ਨੇ ਥੋੜੇ ਜਿਹਾ ਦੂਜੇ ਤਰੀਕੇ ਨਾਲ, ਤੇ ਉਹਨਾਂ ਨੇ ਚੰਗੇਜ਼ ਖਾਨ ਦੀ ਮੈਂ ਗੱਲ ਤਾਂ ਕੀਤੀ ਆ ਜੀ, ਕਹਿੰਦੇ ਜੀ ਉਹਨਾਂ ਦੇ 3 ਸਾਲਾਂ ਦੇ ਨਿਆਣੇ ਨੂੰ ਘੋੜ ਸਵਾਰੀ ਸਿਖਾਲਣ ਲੱਗ ਪੈਂਦੇ ਸੀ ਤੇ ਤੀਰ ਅੰਦਾਜ਼ੀ 3 ਸਾਲਾਂ ਦੇ ਨਿਆਣੇ ਨੂੰ ਸ਼ੁਰੂ ਕਰ ਦਿੰਦੇ, ਤੇ ਜੇ ਬੰਦਾ 17-18 ਸਾਲ ਦਾ ਹੋਵੇ ਤਾਂ 15-16 ਸਾਲ ਦਾ ਉਹਦੇ ਕੋਲ ਤਜਰਬਾ ਹੁੰਦਾ ਸੀ। ਤੇ ਸਾਡੇ ਮੈਂ ਥੋੜੀ ਜਿਹੀ ਗੱਲ ਕਹਿੰਦਾ ਸ਼ਾਇਦ ਲੋਕਾਂ ਨੂੰ ਹਾਸੇ ਵਾਲੀ ਵੀ ਲੱਗੇ, ਆਪਣੇ ਤੁਸੀਂ ਦੇਖਿਆ ਜੀ ਇੰਡੀਆ ਦੇ ਵਿੱਚ ਨਿੱਕਾ ਜਿਹਾ ਨਿਆਣਾ ਹੁੰਦਾ 2-4-5 ਸਾਲਾਂ ਦਾ, ਉਹਨੂੰ ਮਾਣੋ ਆ ਗਈ ਬਿੱਲੀ ਨੇ ਫੜ ਲੈਣਾ ਤੈਨੂੰ, ਉਹ ਜਿਹੜਾ ਨਿਆਣਾ ਮਾਣੋ ਤੋਂ ਹੀ ਡਰੀ ਜਾਂਦਾ ਬਿੱਲੀ ਤੋਂ, ਉਹ ਵੱਡਾ ਹੋ ਕੇ ਕਿੰਨਾ ਛੇਰ ਬਣ ਜੂ, ਉਹਦੇ ਦਿਮਾਗ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਦਹਿਸ਼ਤ ਇੰਨੀ ਪਾ ਦਿੰਦੇ ਕਿ ਉਹਨੂੰ ਡਰੂ ਜਿਹਾ ਹੀ ਬਣਾਈ ਜਾਣਾ, ਉਹਨੂੰ ਕੋਈ ਥਾਣੇਦਾਰ ਆ ਗਿਆ, ਕੋਈ ਸਰਪੰਚ ਆ, ਸਰਪੰਚ ਸਾਹਿਬ ਜੀ ਆ ਰਿਹਾ, ਥਾਣੇਦਾਰ ਲੁਕ ਜਾਓ ਤੁਹਾਡੇ ਡੰਡੇ ਮਾਰ ਦਊਗਾ। ਗੋਰਿਆਂ ਨੇ ਇਹੀ ਕੀਤਾ ਕਿ ਜਦੋਂ ਸਾਹਿਬ ਆਉਂਦਾ, ਹੁਣ ਉਹਨਾਂ ਦੀ ਕਿੰਨੀ ਕੁ ਪਾਪੂਲੇਸ਼ਨ ਸੀਗੀ ਜੀ ਆਪਣੇ ਇੰਡੀਆ ਦੇ ਵਿੱਚ, ਸਾਹਿਬ ਆ ਗਿਆ ਲੋਕਾਂ ਦੇ ਮਤਲਬ ਕਿ ਤਰਾਹ ਨਿਕਲ ਜਾਂਦੇ ਸੀਗੇ। ਹਾਲੇ ਤਾਈ ਉਹੀ ਚੱਲੀ ਜਾਂਦਾ ਜੀ, ਇੱਥੇ ਕਾਰਾਂ ਤੇ ਕੈਨੇਡਾ ਚ ਲਿਖਾਈ ਕਰਦੇ ਲੋਕੀ ਨੰਬਰਦਾਰ ਸਰਪੰਚ।
ਉਸੇ ਗੱਲ ਵੱਲ ਮੈਂ ਰਾਏ ਸਾਹਿਬ ਆਉਣ ਲੱਗਾ ਸੀ, ਹੁਣ ਤਾਂ ਕਲਚਰ ਟੋਟਲੀ ਚੇਂਜ ਹੋ ਗਿਆ, ਉਹ ਕਿਸੇ ਗੱਡੀ ਦੇ ਪਿੱਛੇ ਕੁਛ ਹੋਰ ਲਿਖਿਆ ਹੁੰਦਾ, ਤੇ ਹੁਣ ਤਾਂ ਮੈਨੂੰ ਲੱਗਦਾ ਪੰਜਾਬ ਵਾਲਾ ਮਾਹੌਲ ਵਾਪਸ ਕੈਨੇਡਾ ਦੇ ਵਿੱਚ ਆ ਗਿਆ, ਥਾਣੇਦਾਰ ਵਾਲੀਆਂ ਗੱਲਾਂ ਜਿਹੜੀਆਂ ਉੱਥੇ ਹੁੰਦੀਆਂ ਸੀ ਉਹ ਇੱਥੇ ਪਹੁੰਚ ਚੁੱਕੀਆਂ ਜੀ, ਜੇ ਸਿਸਟਮ ਤੇ ਵੀ।
ਮੈਂ ਦੇਖਿਆ ਕਿਸੇ ਕਾਰ ਤੇ ਲਿਖਿਆ ਐਕਸ ਸਰਪੰਚ, ਟੋਰਾਂਟੋ ਦੇ ਵਿੱਚ
ਭਾਰਤ ਸਰਕਾਰ ਦੀਆਂ ਗੱਡੀਆਂ ਵੀ ਹੈਗੀਆਂ ਜੀ ਇੱਥੇ।
ਇੱਥੇ ਦੇਖੋ ਜੀ ਤੁਸੀਂ ਏਦਾਂ ਦੇਖ ਲਓ ਕਿ ਆਪਣੇ, ਚਲੋ ਜੇ ਕੋਈ ਬੰਦਾ ਕੈਪਟਨ ਹੈ, ਸਾਡੇ ਕੈਪਟਨ ਅਮਰਿੰਦਰ ਸਿੰਘ ਆ, ਆਪਣੇ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਪੱਕਾ ਇਨਾਮਾਂ ਦੇ ਨਾਂ ਪਿੰਡਾਂ ਦੇ ਵਿੱਚ ਲਿਖਿਆ ਹੁੰਦਾ, ਸੂਬੇਦਾਰ, ਹੌਲਦਾਰ, ਬ੍ਰਿਗੇਡੀਅਰ, ਕਰਨਲ ਸਾਹਿਬ ਆ ਗਏ। ਇੱਥੇ ਤੁਸੀਂ ਕਿਸੇ ਗੋਰੇ ਦੇ ਵੀ ਕੋਈ ਬ੍ਰਿਗੇਡੀਅਰ ਹੋਵੇ ਕੋਈ ਨਾਂ ਦੇ ਮੋਹਰੇ ਜਾਂਦਾ, ਕਿਸੇ ਨੂੰ ਨੀ ਪਤਾ ਹੁੰਦਾ ਕਿ ਇਹ ਬ੍ਰਿਗੇਡੀਅਰ ਆ। ਆਪਣੇ ਮੈਂ ਹੁਣ ਇੱਥੇ ਦੀ ਗੱਲ ਕਰਦਾ ਕਿ ਇੱਥੇ ਚਲੋ ਜੋ ਕੋਈ ਪੋਲੀਟੀਸ਼ੀਅਨ ਸੁਣਦਾ, ਸਾਡੇ ਪੰਜਾਬੀ ਵੀ ਹੈਗੇ ਆ, ਮੈਂ ਕਹਿੰਦਾ ਕਿ ਜੋ ਸੁਣਦੇ ਆ ਤਾਂ ਸਮਾਂ ਸਾਨੂੰ ਜਵਾਬ ਦੇਣ ਕਿ ਮੈਂ ਕਹਿੰਦਾ ਕਿ ਇੱਕ ਮੰਤਰੀ ਆ, ਮੈਂ ਉਹਨੂੰ ਮੰਤਰੀ ਤੋਂ ਹਟ ਵੀ ਗਿਆ, 10 ਸਾਲ ਹੋ ਗਿਆ, 15 ਸਾਲ ਹੋ ਗਿਆ, ਮੈਂ ਉਹਨੂੰ ਆਨਰੇਬਲ ਕਹਿ ਕੇ ਉਹਦੇ ਮੋਹਰੇ ਸਿਰ ਕਿਉਂ ਝੁਕਾਵਾਂ, ਕਿਉਂਕਿ ਅਸੀਂ ਡੈਮੋਕ੍ਰੇਸੀ ਆ, ਅਸੀਂ ਕਿਸੇ ਰਾਜੇ ਮਹਾਰਾਜੇ ਦੇ ਰਾਜ ਚ ਨਹੀਂ ਹੈ। ਬੰਦਾ ਆ ਗਿਆ, ਉਹ ਕਹਿੰਦੇ ਜੱਜ ਆ ਗਿਆ, ਖੜੇ ਹੋ ਜਾਓ, ਆਨਰੇਬਲ ਲੈਫਟੀਨੈਂਟ ਗਵਰਨਰ ਆ ਗਿਆ, ਯੂਰ ਓਨਰ ਆਨਰੇਬਲ, ਇਹਦਾ ਮਤਲਬ ਇਹ ਹੈ ਕਿ ਸਾਨੂੰ ਉਹ ਮਹਿਸੂਸ ਕਰਾਉਂਦੇ ਲੋਕਾਂ ਨੂੰ ਕਿ ਤੁਸੀਂ ਇਹਨਾਂ ਤੋਂ ਥੱਲੇ ਆ, ਤੁਸੀਂ
ਰਾਏ ਸਾਹਿਬ। ਪਰ ਜਿਹੜਾ ਸੰਵਿਧਾਨ ਆ ਸਾਡਾ ਇਸ ਮੁਲਕ ਦਾ, ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ, ਜਦੋਂ ਅਸੀਂ ਸਹੁੰ ਚੁੱਕਦੇ ਹਾਂ ਸਾਨੂੰ ਰਾਣੀ ਦੀ ਸਹੁੰ ਚੁੱਕਣੀ ਪੈਂਦੀ ਆ, ਮੇਰੇ ਖਿਆਲ ਨਾਲ ਕਾਫੀ ਲੰਮਾ ਚੈਪਟਰ ਹੋ ਜਾਂਦਾ ਇਹਦੇ ਉੱਤੇ। ਚਲੋ ਜਿਹੜੇ ਆਮ ਲੀਡਰਾਂ ਦੀ ਗੱਲ ਕਰੀਏ, ਜੇ ਉਹ ਕਿਤੇ ਆਉਂਦੇ ਆ, ਉਹਨਾਂ ਦੇ ਅੱਗੇ ਤਾਂ ਚਲੋ ਆਨਰੇਬਲ ਲਾਉਣਾ ਜ਼ਰੂਰੀ ਨਹੀਂ ਹੁੰਦਾ। ਜਿੱਦਾਂ ਅਮਰੀਕਾ ਦੇ ਵਿੱਚ ਪਿੱਛੇ ਜੇ ਇੱਕ ਕੇਸ ਹੋਇਆ ਸੀ ਵੀ ਇੱਕ ਸਿੱਖ ਨੌਜਵਾਨ ਨੇ ਜਿਹੜੀ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਮਨਾ ਕਰ ਦਿੱਤਾ ਸੀ, ਬਾਅਦ ਦੇ ਵਿੱਚ ਉਹਨੂੰ ਕਿਸੇ ਹੋਰ ਤਰੀਕੇ ਨਾਲ ਸਹੁੰ ਚੁਕਾਈ ਗਈ। ਸੋ ਕੁੱਲ ਮਿਲਾ ਕੇ ਜੇ ਆਪਾਂ ਮੇਨ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਚੇਂਜਸ ਦੀ ਲੋੜ ਪਵੇਗੀ ਸਾਨੂੰ।
ਨਹੀਂ ਦੇਖੋ, ਗੱਲ ਇਹ ਆ ਕਿ ਜਿਹੜੀ ਸੰਵਿਧਾਨ ਦੀ ਸਹੁੰ ਚੁੱਕਣੀ ਆ ਉਹ ਗਲਤ ਨਹੀਂ ਹੈ, ਕਿਉਂਕਿ ਅਸੀਂ ਸੰਵਿਧਾਨ ਜਿਹੜਾ ਬਣਾਇਆ ਲੋਕਾਂ ਨੇ ਰਲ ਕੇ ਬਣਾਇਆ, ਕੈਦੇ ਕਾਨੂੰਨ ਜਿਹੜੇ ਸਾਰੇ ਉਹ ਲੋਕਾਂ ਨੇ ਬਣਾਏ ਆ, ਕਿ ਮੈਂ ਜਿਹੜੇ ਕੈਦੇ ਕਾਨੂੰਨ, ਸੰਵਿਧਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਪਰਸਨ ਦੀਆਂ ਕਿਸੇ ਬੰਦੇ ਦੀਆਂ ਮਿੰਨਤਾਂ ਕਰਨੀਆਂ ਜਾਂ ਸਿਰ ਚੁਕਾਉਣਾ, ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਕਾਨੂੰਨ ਮੁਲਕ ਦੇ ਬਣੇ ਹੋ ਆ ਉਹ ਚਾਹੇ ਗਲਤ ਜਾਂ ਸਹੀ ਆ, ਕਿਉਂਕਿ ਹਰੇਕ ਕਾਨੂੰਨ ਜਿਹੜਾ ਆ ਉਹਦੇ ਨਾਲ ਹਰੇਕ ਬੰਦੇ ਦੀ ਸਹਿਮਤੀ ਨਹੀਂ ਹੁੰਦੀ। ਜਿੱਦਾਂ ਆਪਾਂ ਗੱਲ ਕੀਤੀ ਸੀ ਕਾਰਡਿੰਗ ਦੀ, ਕਹਿੰਦੇ ਲੋਕੀ ਕਹਿੰਦੇ ਸੀ ਕਾਰਡਿੰਗ ਚਾਹੀਦੀ, ਅੱਗੇ ਕਹਿੰਦੇ ਸੀ ਨਹੀਂ ਚਾਹੀਦੀ। ਹੁਣ ਆਪਣੇ ਜਿਹੜੇ MP ਵੀ ਆ ਉਹ 100% ਵੋਟਾਂ ਤੁਹਾਨੂੰ ਮਿਲੀਆਂ ਨਹੀਂ ਹੁੰਦੀਆਂ, ਜਿਹੜੇ ਅਗੇਂਸਟ ਹੁੰਦੇ ਆ ਵਿਰੋਧੀ ਉਹਨਾਂ ਦੇ ਹੁੰਦੇ ਆ, ਉਹ ਬਹੁਤਾ ਉਹਨਾਂ ਦੇ ਕਾਨੂੰਨਾਂ ਨਾਲ ਖੁਸ਼ ਨਹੀਂ ਹੈ। ਪਰ ਫੇਰ ਵੀ ਸਾਨੂੰ ਇਹ ਮੰਨਣਾ ਤਾਂ ਪੈਂਦਾ ਕਿ ਸੰਵਿਧਾਨ ਆ ਜਿਹੜਾ ਕਾਨੂੰਨ ਬਣਿਆ ਆ ਕਿ ਮੈਂ ਉਹਦੀ ਪਾਲਣਾ ਕਰੂੰਗਾ, ਮੈਂ ਕਾਨੂੰਨ ਨਹੀਂ ਤੋੜੂੰਗਾ। ਪਰ ਉਹਦੇ ਵਿੱਚ ਜੇ ਲਿਖਿਆ ਹੋਵੇ ਕਿ ਤੁਸੀਂ ਇਹਨੂੰ ਕਹਿਣਾ ਜੀ ਮੱਥਾ ਟੇਕਣਾ, ਮਤਲਬ ਕਿ ਆਨਰੇਬਲ ਫਲਾਨਾ, ਉਹ ਜੇ ਸੰਵਿਧਾਨ ਦੇ ਵਿੱਚ ਹੈਗਾ ਵੀ ਆ ਤਾਂ ਉਹ ਮੇਰੇ ਖਿਆਲ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਉਹ ਗਲਤ ਆ, ਕਿਉਂਕਿ ਸਾਡੇ ਕੋਲ ਡੈਮੋਕਰੇਸੀ ਆ, ਸਾਡੇ ਕੋਲ ਬਰਾਬਰ ਦੇ ਹੱਕ ਆ। ਅਸੀਂ ਹੁਣ ਜੇ ਕਿਸੇ ਮਿਨਿਸਟਰ ਨੂੰ ਬਣਾਇਆ, ਉਹ ਅਸਲ ਦੇ ਵਿੱਚ ਪਬਲਿਕ ਸਰਵੈਂਟ ਆ, ਉਹ ਅਸੀਂ ਉਹਨੂੰ ਤਨਖਾਹ ਦਿੰਦੇ ਆ, ਅਸੀਂ ਰੱਬ ਦੇ ਮੋਹਰੇ, ਚਲੋ ਮੈਂ ਧਾਰਮਿਕ ਜਾਂ ਧਰਮ ਤੇ ਮੈਂ ਬਹੁਤੀ ਗੱਲ ਨਹੀਂ ਕਰਦਾ ਹੁੰਦਾ, ਰੱਬ ਨੂੰ ਤਾਂ ਚਲੋ ਅਸੀਂ ਕਹਿੰਦੇ ਵੀ ਮੱਥਾ ਟੇਕੀ ਦਾ, ਸਾਨੂੰ ਉਹ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਤਨਖਾਹ ਤੋਂ ਉਹ ਦੇ ਹੀ ਜਾਂਦਾ। ਮਿਸਾਲ ਵਜੋਂ ਅਸੀਂ ਸਾਹ ਲੈਂਦੇ ਹਾਂ, ਸਾਹ ਲੈਣ ਦਾ ਪੈਸਾ ਤਾਂ ਹੈ ਨਹੀਂ, ਜੇ ਸਾਹ ਸਾਡਾ ਬੰਦ ਹੋ ਜਾਵੇ ਕਹੇ ਵੀ ਮੈਂ ਪੈਸੇ ਲੈਣੇ ਤੇ ਸਾਤੋਂ ਸਾਹ ਲੈ ਹੀ ਨਹੀਂ ਹੋਣਾ। ਅਸੀਂ ਜਦੋਂ ਮੰਤਰੀ ਆ ਜਾਂ ਕੋਈ ਥਾਣੇਦਾਰ ਆ ਜਾਂ ਮੇਅਰ ਆ, ਉਹਨਾਂ ਨੂੰ ਹਜ਼ਾਰਾਂ ਲੱਖਾਂ ਡਾਲਰ ਉਹਨਾਂ ਨੂੰ ਤਨਖਾਹ ਦੇਈਦੀ ਆ, ਅਸੀਂ ਆਪਣਾ ਟੈਕਸ ਕਟਾ ਕਟਾ ਕੇ ਤਨਖਾਹ ਦਿੰਦੇ ਆ। ਅਸੀਂ ਉਹਨਾਂ ਨੂੰ ਸਿਰਫ ਇਹ ਕਿਹਾ ਕਿ ਤੁਸੀਂ ਕਾਇਦੇ ਕਾਨੂੰਨ ਜਿਹੜੇ ਬਣਾਉਣੇ ਆ, ਇਹਦਾ ਮਤਲਬ ਇਹ ਤਾਂ ਹੈ ਨੀ ਕਿ ਮੈਂ ਉਹਨਾਂ ਦਾ ਗੁਲਾਮ ਆ।
ਮੇਰੇ ਹਿਸਾਬ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਹੈ, ਕੈਨੇਡੀਅਨ ਜਨਰੇਸ਼ਨ ਹੈ, ਉਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਹੈਗੀ ਆ। ਖਾਸ ਤੌਰ ਤੇ ਜਿਹੜੇ ਅਸੀਂ ਪੰਜਾਬ ਤੋਂ ਆਏ, ਜਿੱਦਾਂ ਤੁਸੀਂ ਪਿਛਲੇ ਗੀਤ ਸੁਣੇ ਹੁੰਦੇ, ਬੱਬੂ ਮਾਨ ਨੇ ਵੀ ਇੱਕ ਵਾਰੀ ਲਿਖਿਆ ਸੀ ਵੀ ਜਿਹੜੀਆਂ ਸਾਡੀਆਂ ਬੀਬੀਆਂ ਉਹ ਸਾਧਾਂ ਦੇ ਪੈਰੀ ਹੱਥ ਲਾਉਂਦੀਆਂ, ਜਾਂ ਹੋਰ ਗੀਤਾਂ 'ਚ ਵੀ ਗੱਲ ਆਉਂਦੀ ਆ। ਮੈਨੂੰ ਲੱਗਦਾ ਇਹ ਜਿਹੜੀ ਆਪਾਂ ਗੱਲ ਦਾ ਜ਼ਿਕਰ ਕਰ ਰਹੇ ਹਾਂ, ਸਿਰਫ ਜਿਹੜਾ ਸਾਡੇ ਵਰਗੇ ਲੋਕ ਆ ਉਹੀ ਇੱਥੋਂ ਕੁ ਤੱਕ ਸੀਮਤ ਹੈ। ਜੇ ਨਵੀਂ ਜਨਰੇਸ਼ਨ ਦੀ ਗੱਲ ਕਰੀਏ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਆ। ਜਿੱਦਾਂ ਤੁਸੀਂ ਦੇਖਿਆ ਹੋਣਾ, ਜਿਹੜੀਆਂ ਇਲੈਕਸ਼ਨ ਦੇ ਵਿੱਚ ਜਦੋਂ ਕਿਤੇ ਕੈਨੇਡੀਅਨ ਚਿਹਰੇ ਚੁਣੇ ਜਾਂਦੇ ਆ, ਉਹ ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਹੋ ਜਾਂਦੇ ਆ। ਹਾਲਾਂਕਿ ਬ੍ਰੈਂਪਟਨ ਦੇ ਵਿੱਚ ਕੁਛ ਜਿਹੜੇ ਕੈਨੇਡੀਅਨ ਚਿਹਰਿਆਂ ਦੇ ਉੱਤੇ ਸਵਾਲ ਵੀ ਉੱਠੇ ਸੀ ਜਦੋਂ ਇਲੈਕਟ ਹੋਏ, ਉਸ ਤੋਂ ਬਾਅਦ ਉਹਨਾਂ ਤੇ ਕਾਫੀ ਵੱਡੇ ਐਲੀਗੇਸ਼ਨ ਲੱਗੇ, ਬਾਅਦ ਵਿੱਚ ਉਹਨਾਂ ਨੇ ਜਿਹੜਾ ਇਹ ਟੋਟਲੀ ਆਪਣਾ ਜਿਹੜਾ ਕੈਰੀਅਰ ਚੇਂਜ ਕਰ ਦਿੱਤਾ ਸੀ। ਲੇਕਿਨ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਕੈਨੇਡੀਅਨ ਬੋਰਨ ਖਾਸ ਤੌਰ ਤੇ ਬੱਚੇ ਉਹ ਇਹਨਾਂ ਚੀਜ਼ਾਂ 'ਚ ਬਲੀਵ ਕਰਦੇ ਆ।
ਨਹੀਂ ਦੇਖੋ ਪੁਸ਼ਪਿੰਦਰ ਸਿੰਘ ਜੀ, ਮੈਂ ਤੁਹਾਡੇ ਨਾਲ ਸਹਿਮਤ ਆ, ਪਰ ਜਿਹੜਾ ਬਲੀਵ ਕਰਨਾ, ਵਿਸ਼ਵਾਸ ਕਰਨਾ ਜਾਂ ਨਹੀਂ ਕਰਨਾ, ਉਹ ਜਿਹਦੀ ਗੱਲ ਉਹ ਸਾਡੀ ਸੋਚਣੀ ਆ। ਮੈਂ ਕਹਿੰਦਾ ਕਿ ਸਾਨੂੰ ਸੰਵਿਧਾਨ ਦੇ ਹਿਸਾਬ ਨਾਲ ਜਾਂ ਮਤਲਬ ਜਿੱਦਾਂ ਗੌਰਮੈਂਟ ਦਾ ਸਿਸਟਮ ਆ ਉਹਦੇ ਹਿਸਾਬ ਨਾਲ ਕਿ ਜਦੋਂ ਤੁਸੀਂ ਸੰਬੋਧਨ ਕਰਨਾ ਮੇਅਰ ਨੂੰ ਇਸ ਵਰਸ਼ਿਪ ਜਾਂ ਹਰ ਵਰਸ਼ਿਪ ਕਰਨਾ ਜਾਂ ਜੱਜ ਆਉਂਦਾ ਕੋਈ ਆਨਰੇਬਲ ਜਾਂ ਲੈਫਟੀਨੈਂਟ ਗਵਰਨਰ ਯੋਰ ਹਾਈਨੈਸ, ਉਹਨਾਂ ਨੂੰ ਕਹਿਣਾ ਕਿ ਇਹ ਮੇਰੇ ਖਿਆਲ ਦੇ ਵਿੱਚ ਮੈਂ ਸਿਰਫ ਲੋਕਾਂ ਨੂੰ ਇਹ ਸੁਚੇਤ ਕਰਨ ਲਈ ਜਾਂ ਇਸ਼ਾਰਾ ਦੱਸਣ ਲਈ ਮੈਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਇੱਕ ਕਿਸਮ ਦੀ ਉਹਨਾਂ ਵੱਲੋਂ ਗੌਰਮੈਂਟ ਵੱਲੋਂ, ਕਿਉਂਕਿ ਇਹ ਜਿੱਥੇ ਤੁਸੀਂ ਇਹ ਦੇਖ ਲਓ ਕਿ ਜ਼ਿਆਦਾ ਜਿਹੜਾ ਇੱਦਾਂ ਦੇ ਅੱਖਰ ਆ ਉਹ ਉਹਨਾਂ ਮੁਲਕਾਂ ਚ ਹੀ ਆ ਜਿਹੜੇ ਇੰਗਲੈਂਡ ਦੇ ਅੰਡਰ ਸੀ, ਤੇ ਉਹਨਾਂ ਨੇ ਇਹ ਸਾਨੂੰ ਇੱਦਾਂ ਸਾਬਤ ਕੀਤਾ ਸੀ ਕਿ ਜੇ ਕੋਈ ਸਾਹਿਬ ਆ ਗਿਆ ਤੇ ਰੱਬ ਆ ਗਿਆ ਤੁਹਾਡੇ ਤੇ, ਤੁਸੀਂ ਡਰਨਾ ਆ, ਇਹਦੀ ਰਿਸਪੈਕਟ ਕਰਨੀ ਆ। ਉਹ ਮਤਲਬ ਕਿ ਇਹ ਸੀਗਾ ਕਿ ਲੋਕਾਂ ਦੇ ਦਿਲ ਦੇ ਵਿੱਚ ਪਹਿਲਾਂ ਤੋਂ ਹੀ ਡਰ ਜਿਹਾ ਹੀ ਇੰਨਾ ਪੈ ਜਾਵੇ ਕਿ ਇਹ ਬੰਦਾ ਸਾਹਿਬ ਆ ਕਿ ਅਸੀਂ ਇਹਦੇ ਬਰਾਬਰ ਦੇ ਨਹੀਂ ਹੈ। ਉਹ ਹੁਣ ਇੰਗਲੈਂਡ ਚ ਵੀ ਚੱਲਦਾ ਜਿੱਦਾਂ, ਜਾਂ ਆਸਟ੍ਰੇਲੀਆ ਚ, ਇੱਥੇ ਹੋਰ ਅਮਰੀਕਾ ਦੇ ਵਿੱਚ ਹੁਣ ਅਸੀਂ ਪ੍ਰੈਸੀਡੈਂਟ ਨੂੰ ਯੋਰ ਓਨਰ ਜਾਂ ਮਾਈ ਲੋਰਡ ਕਹਿੰਦੇ ਨਹੀਂ ਹੈ, ਉਹ ਟਰੰਪ ਦੁਨੀਆਂ ਦਾ ਕਹਿੰਦੇ ਵੀ ਸਾਰਿਆਂ ਨੂੰ ਪਾਵਰਫੁਲ ਬੰਦਾ ਆ, ਉਹਨੂੰ ਮਿਸਟਰ ਪ੍ਰੈਸੀਡੈਂਟ ਕਹੂਗੇ ਜਾਂ ਮਤਲਬ ਉੱਥੇ ਕਾਂਗਰਸਮੈਨ ਨੂੰ ਕਾਂਗਰਸਮੈਨ ਕਹੂਗੇ।
ਤਾਂ ਇਹ ਕਲਚਰ ਨੂੰ ਜਿਹੜਾ ਜੇ ਚੇਂਜ ਕੀਤਾ ਜਾ ਸਕਦਾ,
ਇਹ ਦੇਖੋ ਜੀ ਹੌਲੀ ਹੌਲੀ ਲੋਕਾਂ ਨੂੰ ਆਪਾਂ ਦੇਖੋ ਕਿ ਜਿਹੜਾ ਇਹ ਕਲਚਰ ਹੁੰਦਾ ਉਹ ਇੱਕ ਦਿਨ ਦੇ ਵਿੱਚ ਤਾਂ ਚੇਂਜ ਨਹੀਂ ਹੁੰਦਾ। ਮਤਲਬ ਇਹ ਆ ਕਿ ਲੋਕੀ ਹੌਲੀ ਹੌਲੀ ਕਹਿਣ, ਮੈਂ ਕਹਿੰਦਾ ਹੁਣ ਜਦੋਂ ਇਲੈਕਸ਼ਨਾਂ ਹੋਣੀਆਂ, ਮੈਂ MP ਜਿਹੜੇ ਆ ਇੱਕ ਦੋ ਮਤਲਬ ਜਿਹੜੇ ਵੀ ਮੇਰੇ ਕੋਲ ਆਊਗਾ ਕੈਂਡੀਡੇਟ, ਮੈਂ ਉਹਨਾਂ ਨੂੰ ਸਿੱਧੇ ਸ਼ਬਦਾਂ ਵਿੱਚ ਮੈਂ ਪੁੱਛਣਾ ਕਿ ਜਿਹੜਾ ਆਹ ਆਨਰੇਬਲ ਜਾਂ ਯੋਰ ਓਨਰ ਤੁਸੀਂ ਕਹਾਉਂਦੇ ਆ ਇਹ ਸਹੀ ਆ ਜਾਂ ਨਹੀਂ। ਮੈਂ ਕਹਿੰਦਾ ਮੈਂ ਓਨ ਰੈਕੋਰਡ ਤੈਨੂੰ ਪੁੱਛਦਾ ਕਿ ਮੈਂ ਗਾਂ ਯੂਜ਼ ਕਰਨਾ ਇਹ ਤੇਰਾ, ਕਿ ਮੈਂ ਫਲਾਨਾ ਬੰਦਾ ਮੈਨੂੰ ਕਹਿ ਕੇ ਗਿਆ ਸੀ। ਤੇ ਨਾਲ ਆਪਾਂ ਇੱਕ ਫੇਰ ਅਗਲੇ ਹਫ਼ਤੇ ਜਿਹੜਾ ਮੈਂ ਟੌਪਿਕ ਤੇ ਮਾੜੀ ਜਿਹੀ ਗੱਲ ਕਰਨੀ ਆ, ਉਹਦਾ ਮੈਂ ਪਹਿਲਾਂ ਹੀ ਅਗਾਊਂ ਥੋੜੀ ਜਿਹਾ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਿੰਦਾ, ਸ਼ਾਇਦ ਸਾਨੂੰ ਫੋਨ ਕਰਕੇ ਕਿਸੇ ਨੇ ਦੱਸਣਾ ਹੋਵੇ ਕਿ ਜਿਹੜਾ ਸਾਡੇ ਜੀ ਇੱਥੇ ਸੈਲਫ ਡਿਫੈਂਸ ਦਾ ਮਤਲਬ ਸਾਡੇ ਕੋਈ ਹੱਕ ਹੈ ਨਹੀਂ, ਬਿਲਕੁਲ ਨਹੀਂ, ਉਹਦੇ ਬਾਰੇ ਆਪਾਂ ਥੋੜੀ ਬਹੁਤੀ ਗੱਲ ਕਰਾਂਗੇ ਵੀ ਸਾਨੂੰ ਸੈਲਫ ਡਿਫੈਂਸ ਦਾ ਹੱਕ ਚਾਹੀਦਾ ਜਾਂ ਉਹਦੇ ਫਾਇਦੇ ਨੁਕਸਾਨ ਕੀ ਆ। ਪਰ ਅੱਜ ਮੈਂ ਇਹੀ ਦੇਖੋ ਜੀ, ਟਾਈਮ ਦੀ ਆਪਣੇ ਕੋਲ ਘਾਟ ਹੁੰਦੀ ਆ, ਮੈਂ ਸਿਰਫ ਇਹੀ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ, ਕਿਉਂਕਿ ਸਾਡੇ ਦੇਖੋ ਜੀ ਪੰਜਾਬੀ ਬੰਦੇ ਇਹਨਾਂ ਨੂੰ ਗੁੱਸਾ ਬਹੁਤ ਛੇਤੀ ਆਉਂਦਾ ਤੇ ਮੈਂ ਇਹ ਸਮਝਦਾ ਵੀ ਪੰਜਾਬੀ ਬੰਦੇ ਵਿੱਚ ਮੈਂ ਤੁਸੀਂ ਸਾਰੀ ਕਮਿਊਨਿਟੀ ਆਪਾਂ ਬਹੁਤ ਜ਼ਿਆਦਾ ਮਤਲਬ ਹੰਕਾਰੀ ਆਪਾਂ ਇੰਨੇ ਕਿਹਾ ਵੀ ਚੱਕ ਦਿਆਂਗੇ ਰੱਖ ਲਿਆਂਗੇ ਅਸੀਂ ਸੋਧਾ ਲਾ ਦਿਆਂਗੇ ਜੀ ਸਾਡੇ ਪੰਜਾਬੀਆਂ ਵਾਲਾ ਹੈ ਕੋਈ ਨੀ ਪਰ ਦੂਜੇ ਪਾਸੇ ਗੁਲਾਮੀਅਤ ਜਿਹੜੀ ਆਪਣੇ ਪਿਛਲੇ ਪਾਸੇ ਦਿਮਾਗ ਦੇ ਵਿੱਚ ਹੁੰਦੀ ਨਾ ਬਿਨਾਂ ਸੋਚੇ ਉਹ ਇਹ ਆ ਕਿ ਜਦੋਂ ਤਾਂ ਕੋਈ ਸਾਡਾ ਪੰਜਾਬੀ ਕਿਸੇ ਪੰਜਾਬੀ ਨੂੰ ਕਹਿੰਦਾ ਕੋਈ ਰੌਲਾ ਰੱਪਾ ਪਾਉਂਦੇ ਆ ਤਾਂ ਨਿਆਣੇ ਕਾਰਾਂ ਘੁਮਾਉਂਦੇ ਉਹਨੂੰ ਮਾੜਾ ਜਿਹਾ ਤੁਸੀਂ ਛੇੜ ਕੇ ਦੇਖ ਲਓ ਤੇ ਏਦਾਂ ਹੁੰਦਾ ਕਿ ਫਨੀਅਰ ਸੱਪ ਛੇੜ ਲਿਆ ਸਾਰਿਆਂ ਨੇ ਤੁਹਾਡੇ ਦੁਆਲੇ ਹੋ ਜਾਣਾ ਜਦੋਂ ਹੋਰ ਕਿਸੇ ਕਮਿਊਨਿਟੀ ਦਾ ਬੰਦਾ ਕੋਈ ਦਾਬਕਾ ਮਾਰ ਦੇਵੇ ਹੁਣ ਮੈਂ ਮਿਸਾਲ ਦਿੰਦਾ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਆਪਣੇ ਅੱਜ ਤੋਂ 5-7 ਸਾਲ ਪਹਿਲਾਂ 2-4 ਬੰਦਿਆਂ ਨੂੰ ਉਹਨੇ ਕੁੱਟਿਆ ਸੀ ਫਿਰ ਫਿਲੀਪੀਨ ਦੇ ਵਿੱਚ ਵੀ 1-2 ਮਰਡਰ ਹੋਏ ਤੇ ਆਪਾਂ ਥੋੜਾ ਬਹੁਤਾ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਵੀ 1-2 ਸਿੰਘਾਂ ਨੂੰ ਮਾਰਿਆ ਜਿਹੜਾ ਕਿ ਬਿਲਕੁਲ ਗਲਤ ਮੈਂ ਕਹਿੰਦਾ ਬਹੁਤ ਗਲਤ ਆ ਉਸ ਟਾਈਮ ਤੇ ਫਿਰ ਆਪਣੀ ਖ਼ਬਰ ਸੰਧੂ ਸਾਹਿਬ ਪਤਾ ਕੀ ਆਉਂਦੀ ਆ ਫਲਾਨੇ ਥਾਂ ਦੇਖੋ ਜੀ ਤੁਰਿਆ ਜਾਂਦਾ ਸੀ ਸਾਡਾ ਕੋਈ ਬਜ਼ੁਰਗ ਗੋਰੇ ਨੇ ਵੀਡੀਓ ਬਣਾਈ ਨਾਲੇ ਉਹਨੂੰ ਗਾਲਾਂ ਕੱਢੀਆਂ ਤੇ ਲੋਕਾਂ ਨੇ ਫਿਰ ਉਦੋਂ ਮੇਨ ਸਾਰੇ ਮੀਡੀਆ ਤੇ ਲਿਖਿਆ ਹੁੰਦਾ ਪੰਜਾਬੀਆਂ ਦੇ ਵਿੱਚ ਜਾਂ ਭਾਰਤੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਉਦੋਂ ਸੂਰਮੇ ਕਿੱਥੇ ਗਏ ਹੁੰਦੇ ਆ ਮਤਲਬ ਕਿ ਉਦੋਂ ਇਹ ਹੁੰਦਾ ਡਰਦੇ ਤਾਂ ਆ ਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇੰਡੀਆ ਦੇ ਵਿੱਚ ਮੈਂ ਆਪਣੇ ਬਾਪੂ ਨੂੰ ਫੋਨ ਕਰਕੇ ਥਾਣੇਦਾਰ ਨੂੰ ਕਹਿ ਕੇ ਇਹਨਾਂ ਤੇ ਕੋਈ ਝੂਠਾ ਕੇਸ ਨਹੀਂ ਪਵਾ ਸਕਦਾ ਦਿੱਲੀ ਉਹ ਨੀ ਮੈਂ ਚੁਕਾ ਸਕਦਾ ਇੱਥੇ ਫਿਰ ਪਤਾ ਲੱਗਦਾ ਜੇ ਬਹਾਦਰ ਆ ਤਾਂ ਬੰਦੇ ਨੂੰ ਟੋਲ ਕੇ ਜਾ ਕੇ ਪੁੱਛਣ ਬਈ ਤੂੰ ਕਿਹੜੇ ਸ਼ੇਰਾਂ ਨਾਲ ਹੱਥ ਪਾ ਲਿਆ ਕਦੇ ਸੁਣਿਆ ਤੁਸੀਂ ਉਦੋਂ ਹੁੰਦਾ ਜੀ ਦਹਿਸ਼ਤ ਫੈਲ ਗਈ ਮਾਹੌਲ ਡਰ ਦਾ ਬਣਿਆ ਪਿਆ ਆ ਤੁਸੀਂ ਥੋੜਾ ਜਿਹਾ ਜਿਹੜੀ ਆਪਣੇ ਮਤਲਬ ਮੈਂ ਏਦਾਂ ਨੀ ਕਹਿੰਦਾ ਕਿ ਤੁਸੀਂ ਕੱਲ ਨੂੰ ਜਾ ਕੇ ਲੜ ਪਾਓ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਪਰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਆ ਕਿ ਆਪਣੇ ਦਿਲ ਦੇ ਵਿੱਚੋਂ ਜਿਹੜੀ ਸਾਡੇ ਦਿਮਾਗ ਦੇ ਵਿੱਚ ਪਾਇਆ ਆ ਕਿ ਅਸੀਂ ਅਫਸਰ ਸ਼ਾਹੀ ਨਾਲੋਂ ਜਾਂ ਹੋਰਨਾਂ ਬੰਦਿਆਂ ਨਾਲੋਂ ਘਟੀਆ ਆ ਜਾਂ ਇਹ ਸਾਡੇ ਨਾਲੋਂ ਵਧੀਆ ਆ ਮੁੜ ਕੇ ਉਹੀ ਗੱਲ ਇੱਕੋ ਹੀ ਵਾਰੀ ਚਲੋ ਮੈਂ ਆਪਾਂ ਕਹਿੰਦੇ ਕਿ ਟਾਈਮ ਦੀ ਘਾਟ ਆਪਾਂ ਮੈਂ ਇੱਥੇ ਤੇ ਆਪਾਂ ਫਾਈਨਲ 2 ਕਹਿ ਕੇ ਰੱਖ ਦੂੰਗਾ ਤੇ ਹਾਲੇ ਵੀ ਮੈਂ ਦੇਖਿਆ ਕਿ ਹੁਣ ਵੀ ਸੋਸ਼ਲ ਮੀਡੀਆ ਤੇ ਕੱਲ ਪਾਸੋਂ ਜਦੋਂ ਵੀ ਦੇਖੀਦਾ ਬਈ ਜੀ ਇਹਨਾਂ ਨੂੰ ਲੋਕਾਂ ਦੀਆਂ ਪਾਰਟੀਆਂ ਤੋਂ ਵਿਹਲ ਨੀ ਮਿਲਦੀ ਤੇ ਪਾਰਟੀਆਂ ਖਾਣ ਤੇ ਹੋਏ ਕੰਮ ਕੋਈ ਕਰਦੇ ਨੀ ਹੈ ਮੈਂ ਕਹਿੰਦਾ ਵੀ ਲੋਕੀ ਆਪਣੇ ਵਿਰੁੱਧ ਆਪੇ ਹੀ ਬੋਲੀ ਜਾਂਦੇ ਆ ਤੁਹਾਨੂੰ ਕਿਸੇ ਐਮ ਪੀ ਨੇ ਬਈ ਦੇਖੋ ਮੈਂ ਐਵੇਂ ਕਹਾ ਮੈਂ ਜਾਣਦਾ ਸਾਰਿਆਂ ਨੂੰ ਆ ਮੇਰੀ ਸਾਰੀ ਰਿਸਪੈਕਟ ਕਰਦੇ ਐਜ ਆ ਸਪੋਰਟਸਮੈਨ ਜਾਂ ਸਮਝ ਲਓ ਮੇਰਾ ਕਮਿਊਨਿਟੀ ਵਰਕ ਕਰਕੇ ਤੁਹਾਨੂੰ ਵੀ ਪਤਾ ਆ ਤੇ ਮੈਂ ਕੋਈ ਉਹਦਾ ਸਪੈਸ਼ਲ ਬੰਦਾ ਨੀ ਪਰ ਤੁਸੀਂ ਮੇਰੇ ਤਜਰਬੇ ਦੇ ਹਿਸਾਬ ਨਾਲ ਮੈਨੂੰ ਤਾਂ ਕਦੇ ਕਿਸੇ ਐਮ ਪੀ ਨੇ ਨੀ ਕਿਹਾ ਵੀ ਹਨੇਕ ਸਿੰਘ ਜੇ ਤੇਰੇ ਕੋਈ ਜਨਮਦਿਨ ਹੋਵੇ ਜਾਂ ਵਿਆਹ ਪਾਰਟੀ ਮੈਨੂੰ ਜਰੂਰ ਸਦੀ ਮੈਨੂੰ ਨੀ ਕਿਸੇ ਨੇ ਕਿਹਾ ਤੇ ਉਹ ਮੈਨੂੰ ਲਾ ਦੋ ਕਹਿੰਦੇ ਵੀ ਹੈ ਨੀ ਤੇ ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਸਰਦੇ ਆ ਤਾਂ ਮੈਨੂੰ ਲੱਗਦਾ ਦਿਲੋਂ ਉਹਨਾਂ ਨੂੰ ਕੋਈ ਚਾਅ ਨੀ ਹੁੰਦਾ ਕੋਈ ਖੁਸ਼ੀ ਨੀ ਹੁੰਦੀ ਅਗਲੇ ਕਹਿੰਦੇ ਯਾਰ ਮੈਂ ਬੜਾ ਸੋਹਣਾ ਘਰ ਬੈਠਾ ਸੀ ਹੁਣ ਮੈਨੂੰ ਸਿਆਪਾ ਪਾਰਤਾ ਮੈਂ ਉੱਥੇ ਹੁਣ ਸਮੋਸੇ ਖਾਣ ਜਾਣਾ ਕਿਸੇ ਘਰ ਤੇ ਜਾਣ ਉਹਨਾਂ ਨੂੰ ਪੈਣਾ ਆ ਹੱਥ ਹੱਸ ਕੇ ਹੱਥ ਨੀ ਬਣਾਉਣਾ ਪੈਣਾ ਫੋਟੋ ਵੀ ਕਿਉਂਕਿ ਲੋਕਾਂ ਨੇ ਆਪਣੇ ਬੰਦੇ ਫਿਰ ਨਾਰਾਜ਼ ਬਹੁਤ ਛੇਤੀ ਹੁੰਦੇ ਆ ਕਿ ਮੈਂ ਤਾਂ ਜੀ ਮੇਰੀ ਹੇਠੀ ਹੋ ਗਈ ਕਿਉਂਕਿ ਆਪਣੇ ਹੰਕਾਰੀ ਮੈਂ ਤੁਹਾਨੂੰ ਦੱਸਿਆ ਬਈ ਏਦਾਂ ਬਈ ਮੈਂ ਐਮ ਪੀ ਨੂੰ ਸੱਦਾਂ ਤਾਂ ਉਹ ਨਾ ਆਵੇ ਮੇਰੇ ਮੈਂ ਤਾਂ ਮੈਂ ਤੁਹਾਨੂੰ ਵੋਟਾਂ ਨੀ ਪਾਉਣੀਆਂ ਮੈਂ ਤਾਂ ਵਿਰੁੱਧ ਬੋਲੂੰਗਾ ਉਹਦੇ ਅਸੀਂ ਉਹਨਾਂ ਨੂੰ ਕੰਮ ਕਰ ਲੈਣ ਦਈਏ ਰੈਸਟ ਕਰ ਲੈਣ ਦਈਏ ਜਦੋਂ ਜੇ ਤੁਸੀਂ ਕਿਤੇ ਪ੍ਰੋਗਰਾਮ ਤੇ ਵੱਡੇ ਤੇ ਸੱਦਣਾ ਪਹਿਲਾਂ ਹੀ ਮੰਗ ਪੱਤਰ ਤਿਆਰ ਕੀਤੇ ਹੋਣ ਲੋਕਾਂ ਨੂੰ ਕਹੋ ਕਿ ਭਾਈ ਤੁਸੀਂ ਸਾਨੂੰ ਦੱਸੋ ਮੰਗਾਂ ਇੱਥੇ ਦੱਸੋ ਇਹਨਾਂ ਤੋਂ ਪੁੱਛੋ ਆ ਜਵਾਬ ਪੁੱਛੋ ਲਿਖ ਕੇ ਉਹਨਾਂ ਨੂੰ ਦਿਓ ਕਿ ਆਹ ਮੰਗ ਪੱਤਰ ਅਸੀਂ ਤੈਨੂੰ ਦਿੱਤਾ ਆਪਣੇ ਬੰਦੇ ਮਗਰੋਂ ਆਣੀ ਤਾਂ ਆਪਾਂ ਜੀ ਦੇਖੋ ਰੌਲਾ ਪਾਈ ਜਾਣਾ ਆਹ ਨੀ ਕਾਨੂੰਨ ਬਣਾਇਆ ਅਸੀਂ ਇਉਂ ਕਰ ਦਿਆਂਗੇ ਪੱਤੇ ਚੱਕ ਦਿਆਂਗੇ ਜਦੋਂ ਉਹ ਆਉਂਦੇ ਆ ਫੋਟੋ ਖਿਚਾ ਕੇ ਤੇ ਉਹਨੂੰ ਮੇਰੇ ਖਿਆਲ ਦੇ ਵਿੱਚ ਉਹਨਾਂ ਕੋਲ ਘਰ ਥਾਂ ਨੀ ਹੋਣਾ ਜਿੰਨੇ ਕੁ ਆਪਾਂ ਉਹਨਾਂ ਨੂੰ ਫੱਟੇ ਦਿੰਦੇ ਰਹਿੰਦੇ ਹਾਂ ਸਨਮਾਨ ਤਕਾਉਣ ਲਈ ਉਹਦਾ ਮਤਲਬ ਕੀ ਆ ਕਿ ਹੁਣ ਇੰਡੀਆ ਤੋਂ ਵੀ ਤੁਸੀਂ ਦੇਖਿਆ ਕੋਈ ਹੁਣ ਥੋੜਾ ਜਿਹਾ ਠੱਲ ਪਈ ਆ ਨਹੀਂ ਤਾਂ ਕਿਸੇ ਨੇ ਥਾਣੇਦਾਰ ਨੇ ਆਉਣਾ DSP ਨੇ ਲੋਕਾਂ ਨੇ ਘਰ ਰੋਟੀ ਖਿਲਾ ਕੇ ਉਹਨੂੰ ਫੱਟੀਆਂ ਬਣਾ ਬਣਾ ਰੱਖੀਆਂ ਆ ਵੀ ਕਿਹੜੀ ਇਹ ਅਚੀਵਮੈਂਟ ਆ ਕਿ ਬੰਦਾ ਥਾਣੇਦਾਰ ਬਣ ਗਿਆ ਤੇ ਉਹਨੂੰ ਕੋਈ ਸਨਮਾਨਿਤ ਕਰੀ ਜਾਂਦੇ ਆ ਕੋਈ DSP ਲੱਗ ਗਿਆ ਸਨਮਾਨਿਤ ਕਰੀ ਜਾਂਦੇ ਇਹ ਕੋਈ ਅਚੀਵਮੈਂਟ ਆ ਉਹ ਗੁਲਾਮੀ ਦੀ ਨਿਸ਼ਾਨੀ ਆ ਸਾਡੇ ਦੇ ਵਿੱਚ ਮੈਂ ਮਤਲਬ ਸਿਰਫ ਇਹੀ ਬੇਨਤੀ ਕਰਦਾ ਕਿ ਸੋਚਣੀ ਨੂੰ ਥੋੜੀ ਜਿਹਾ ਚੱਕੋ ਬਰਾਬਰ ਜੇ ਤੁਸੀਂ ਗੱਲ ਕਰਨੀ ਕਿਸੇ ਅਫਸਰ ਨਾਲ ਉਹਦੇ ਨਾਲ ਰੋਹ ਨਾਲ ਵੀ ਨੀ ਮੈਂ ਕਹਿੰਦਾ ਮਤਲਬ ਕਿ ਉਹ ਤੋਂ ਡਰਨ ਦੀ ਲੋੜ ਨੀ ਜੇ ਸਾਡਾ ਹੱਕ ਬਣਦਾ ਠੋਕ ਕੇ ਪੁੱਛੋ।
ਧੰਨਵਾਦ, ਤੁਹਾਡੀ ਆਵਾਜ਼ ਸ਼ਰੋਤਾ ਤੱਕ ਪਹੁੰਚ ਚੁੱਕੀ ਹੈ, ਜ਼ਰੂਰ ਕਿਸੇ ਨਾ ਕਿਸੇ ਦਾ ਅਸਰ ਹੋਊਗਾ ਉਹਨਾਂ ਦੇ ਪ੍ਰੋਗਰਾਮ 'ਚ, ਆਪਾਂ ਫਿਰ ਗੱਲਬਾਤ ਕਰਾਂਗੇ। ਧੰਨਵਾਦ ਰਾਜ ਸਾਹਿਬ।
ਹਾਂਜੀ, ਕੋਈ ਵੀ ਜੀ ਸਾਡੇ ਟੋਪਿਕ ਹੋਵੇ ਕਿਸੇ ਸਰੋਤੇ ਦਾ, ਤੁਹਾਨੂੰ ਜਿੰਦਰ ਸੰਧੂ ਸਾਹਿਬ ਨੂੰ ਜਾਂ ਜਸਵਿੰਦਰ ਖੋਸਾ ਜੀ ਨੂੰ ਜਾਂ ਮੈਨੂੰ ਤੁਸੀਂ ਫੋਨ ਕਰ ਦਿਓ ਤੇ ਮੈਂ ਵਾਅਦਾ ਕਰਦਾ ਜੀ ਆਪਣੀ ਟੀਮ ਵੱਲੋਂ, ਸਾਡੇ ਸਾਰਿਆਂ ਵੱਲੋਂ, ਕਿ ਪੂਰੀ ਅਸੀਂ ਰਿਸਰਚ ਕਰਕੇ ਤੁਹਾਨੂੰ ਜਵਾਬ ਦੇਵਾਂਗੇ। ਇੱਦਾਂ ਨਹੀਂ ਕਿ ਜੋ ਮਤਲਬ ਸਾਡਾ ਸੋਚਣੀ ਆਪਣੀ ਤੇ ਪ੍ਰੋਗਰਾਮ ਸਾਰਾ ਸੁਣਨ ਲਈ ਤੁਹਾਨੂੰ ਇੱਕ ਵਾਰ ਫਿਰ ਧੰਨਵਾਦ ਜੀ।
ਧੰਨਵਾਦ ਜੀ। ਜੀ, ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ। 11:30:22 ਦਾ ਸਮਾਂ ਸਟੂਡੀਓ ਦੇ ਘੜੀਆਂ ਤੇ। ਹਰਨੇਕ ਸਿੰਘ ਰਾਏ ਹੋਣਾ ਦੇ ਵਿਚਾਰ ਸੀਗੇ, ਤੁਸੀਂ ਸਹਿਮਤ ਹੋ ਸਕਦੇ ਹੋ ਬਿਲਕੁਲ। 16 ਦਿਨਾਂ ਵਿਚ ਅਸੀਂ ਜਿੱਥੇ ਪੰਜਾਬ ਦੀ ਸਿਆਸਤ ਕਵਰ ਕਰਾਂਗੇ, ਕੈਨੇਡਾ ਤੋਂ ਵੀ ਕੁਝ ਜਿਹੜੇ ਮਿਨਿਸਟਰ ਸਹਿਬਾਨ ਉਨ੍ਹਾਂ ਨਾਲ ਵੀ ਗੱਲਬਾਤ ਕਰਾਂਗੇ। ਤੁਹਾਡੇ ਕੋਈ ਮੁੱਦੇ ਹੋਣ ਤੁਸੀਂ 416-6 ਜਾਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸਾਡੇ ਨੰਬਰਾਂ ਤੇ ਵੀ ਗੱਲ ਕਰ ਸਕਦੇ ਹੋ,
ਕਿਉਂਕਿ ਹੁਣ ਅਕਤੂਬਰ ਦੇ ਵਿਚ ਸਾਡੀ ਜਿਹੜੀ ਆ ਸਿਟੀ ਦੀ ਇਲੈਕਸ਼ਨ ਆ ਜੀ। ਪਿਛਲੇ ਦਿਨੀ ਜਦੋਂ ਮਿਸ ਸਾਗਾ ਨੇ ਬਿੱਲ ਵਟਾਉਣ ਦਾ ਕਿ ਸਨੋਹ ਜਿਹੜੀ ਮੂਹਰੇ ਲਾ ਜਾਂਦੇ ਆ ਪਾਇਲ ਕਰ ਜਾਂਦੇ ਉਹਦੇ ਬਾਰੇ ਗੱਲਬਾਤ ਕੀਤੀ ਤੇ ਬ੍ਰਹਮਟਨ ਨੇ ਗੱਲਬਾਤ ਕੀਤੀ, ਬੜਾ ਲੋਕਾਂ ਨੇ ਰੌਲਾ ਪਾਇਆ ਜੀ ਇਹ $31 ਤੇ ਇੱਥੇ $94 ਰੀਜ਼ਨ ਕੀ। ਦੂਜੇ ਪਾਸੇ ਪਿਛਲੇ ਦਿਨੀ ਕਾਫੀ ਵੱਡਾ ਰੌਲਾ ਪੈ ਰਿਹਾ ਸੀ, ਇੱਕ ਬਿਲਡਿੰਗ ਲਈ ਕੈਮਰਿਆਂ ਵਾਸਤੇ ਲਈ ਸੀ, ਉਹ ਕੈਮਰੇ ਬੰਦ ਹੋ ਗਏ। ਹੁਣ ਕਿੰਨੇ ਮਿਲੀਅਨਸ ਦਾ ਜਿਹੜਾ ਸਾਡੇ ਬ੍ਰਹਮਟਨ ਵਾਸੀ ਆ ਉਹਨਾਂ ਦੇ ਘਰਾਂ ਤੇ ਟੈਕਸ ਦਾ ਜਿਹੜਾ ਵਧਾਇਆ ਟੈਕਸ ਉਹਦਾ ਖਰਚਾ ਪੈ ਰਿਹਾ, ਉਹ ਬਿਲਡਿੰਗ ਦੇ ਜਿਹੜੇ ਆ ਕਿਸ਼ਤਾਂ ਜਾ ਰਹੀਆਂ, ਹੋਰ ਬੜਾ ਕੁਝ ਜਾ ਰਿਹਾ, ਬਹੁਤ ਕੁਝ ਰੌਲਾ ਪੈ ਰਿਹਾ ਜੀ ਬ੍ਰਹਮਟਨ ਦੇ ਵਿਚ। ਪਰ ਹਜੇ ਤੱਕ ਕੋਈ ਐਸਾ ਬੰਦਾ ਨਹੀਂ ਮੂਹਰੇ ਆਇਆ ਜਿਹਨੇ ਕਿਹਾ ਜੀ ਭਾਈ ਮੈਂ ਇਲੈਕਸ਼ਨ ਲੜੂੰਗਾ ਤੇ ਮੈਂ ਗੱਲਬਾਤ ਕਰਦਾ। ਸਿਰਫ ਇੱਕ ਦੂਜੇ ਦਾ ਮੂੰਹ ਹੀ ਸੁੰਘੀ ਜਾਂਦੇ, ਇੱਕ ਦੂਜੇ ਦੇ ਵੱਲ ਵੇਖੀ ਜਾਂਦੇ ਆ, ਪਰ ਜਦੋਂ ਇੱਕ ਨੇ ਪੇਪਰ ਭਰਤੇ ਫਿਰ ਖੁੰਬਾਂ ਵਾਂਗ ਕਿੰਨੇ ਖੜੇ ਹੋ ਜਾਣੇ ਆ। ਭਾਈ ਹੁਣ ਤੁਸੀਂ ਇਕੱਲੇ ਇਕੱਲੇ ਵਾਰਡ ਦੇ ਵਿਚ ਤੁਹਾਡੇ ਕੋਲ ਟਾਈਮ ਆ, 4-5 ਮਹੀਨੇ ਹੈਗੇ, ਸਲਾਹ ਕਰ ਲਓ ਭਾਈ ਤੂੰ ਕੀ ਬਣਨਾ ਤੂੰ ਕੀ ਬਣਨਾ, ਜਾਂ ਫਿਰ ਜਿਹੜੇ ਸਾਡੇ ਪਹਿਲਾਂ ਬਣੇ ਹੋਏ ਲੋਕ ਆ ਉਨ੍ਹਾਂ ਨਾਲ ਅਸੀਂ ਕਿੱਦਾਂ ਰਲ ਕੇ ਚੱਲਣਾ, ਉਨ੍ਹਾਂ ਨੂੰ ਕਿਵੇਂ ਸੁਝਾਅ ਦੇਣੇ ਆ, ਹੋਰ ਅਸੀਂ ਸਿਟੀ ਨੂੰ ਕਿੱਦਾਂ ਬੈਟਰ ਕਰ ਸਕਦੇ ਆ। ਨਹੀਂ, ਇਹਦੇ ਵਾਸਤੇ ਅਸੀਂ 10 ਮਿੰਟ ਨਹੀਂ ਕੱਢਣੇ ਪਰ ਫੇਸਬੁੱਕਾਂ ਦੇ ਉੱਤੇ ਵਿਦਵਾਨੀ ਬਣਨ ਨੂੰ ਜਾਂ ਫਿਰ ਮੀਡੀਆ ਦੇ ਉੱਤੇ ਕਾਲਾਂ ਕਰਨ ਨੂੰ ਜਾਂ ਹੋਰ ਕੁਝ ਕਰਨ ਨੂੰ ਅਸੀਂ ਲੱਤਾਂ ਨਾ ਖਿੱਚਿਆ ਕਰੀਏ, ਕੋਸ਼ਿਸ਼ ਕਰਿਆ ਕਰੀਏ, ਇਨ੍ਹਾਂ ਲੋਕਾਂ ਦੇ ਸਿਹਰਦ ਬਣੀਏ, ਇਨ੍ਹਾਂ ਨੂੰ ਸਲਾਹ ਮਸ਼ਵਰਾ ਦੇਈਏ। ਸਲਾਹ ਮਸ਼ਵਰਾ ਦੇਣ ਵੇਲੇ ਮੈਂ ਕਹਿੰਦਾ ਜੀ ਇੱਕ ਵਾਰੀ ਅਸੀਂ ਗੱਲਬਾਤ ਕੀਤੀ ਵੀ ਕਹਿੰਦੇ ਆਹ ਕੰਮ ਹੋ ਰਿਹਾ ਬ੍ਰਹਮਟਨ ਦੇ ਵਿਚ, ਬੇਸਮੈਂਟ ਐਡਜਸਟ ਨਹੀਂ ਹੋਣੀਆਂ ਚਾਹੀਦੀਆਂ, ਆਹ ਚੀਜ਼ ਨਹੀਂ ਹੋਣਾ ਚਾਹੀਦਾ, ਲੋਕਾਂ ਦੀ ਪ੍ਰਾਈਵੇਸੀ ਨੂੰ ਖਤਰਾ। ਤੇ ਮੈਂ ਕਿਹਾ ਵੀ ਤੁਸੀਂ ਇਉਂ ਕਰੋ, ਈਮੇਲ ਕਰਨੀ ਉਹ ਕਹਿੰਦੇ ਸਾਨੂੰ 1000 ਈਮੇਲ ਕਰ ਦਿਓ ਜਾਂ 500 ਚਿੱਠੀ ਪਾ ਦਿਓ, ਤੇ 60 ਈਮੇਲ ਗਈਆਂ ਸੀ ਜਿੱਥੇ ਆਪਾਂ ਗੱਲਬਾਤ ਕਰਦੇ ਹਜ਼ਾਰਾਂ ਬੰਦੇ ਖੜ ਜਾਂਦੇ ਆ ਰੌਲਾ ਪਾਉਣ ਨੂੰ ਕਿ ਭਾਈ ਈਮੇਲ ਕਰਨ ਨੂੰ ਨਾ ਤਾਂ ਤੁਹਾਡਾ ਮੁੱਲ ਲੱਗਣਾ ਨਾ ਤੁਹਾਡੇ 50 ਪੈਸੇ ਦੀ ਸਟੈਂਪ ਲੱਗਣੀ, ਸਿਰਫ ਇੱਕ ਈਮੇਲ ਕਰਨੀ ਹੈ, ਇੱਕ ਫੋਨ ਕਰਨਾ। ਕਿੰਨੇ ਕੁ ਬੰਦੇ ਕਰਦੇ ਆ, ਫੋਨ ਕਰ ਲਓਗੇ ਅਗਲਾ ਕਹੂਗਾ ਮੈਨੂੰ ਨਹੀਂ ਕੀਤਾ, ਪਰ ਈਮੇਲ ਰੈਕਰਡ 'ਚ ਰਹੂਗੀ, ਤੁਸੀਂ ਰਜਿਸਟਰ ਹੋਊਗੀ ਤੁਹਾਡੀ ਈਮੇਲ। ਪਰ ਅਸੀਂ ਕਰਨਾ ਨਹੀਂ ਹੈ, ਸਿਰਫ ਗੱਲਾਂ ਕਰਨੀਆਂ, ਕਿਉਂਕਿ ਅਸੀਂ ਹਿੰਦੁਸਤਾਨ ਦੇ ਵਿਚ ਵੀ ਜਿਵੇਂ ਕਹਿੰਦੇ ਜੀ ਇੱਕ ਪਾਰਟੀ ਨੂੰ ਚੁਣ ਲੈਣਾ ਤੇ ਮੁੜ ਕੇ ਚੁਣਨ ਤੋਂ ਬਾਅਦ 6 ਮਹੀਨਿਆਂ ਬਾਅਦ ਨੂੰ ਗਾਣਾ ਕੱਢਣ ਲੱਗ ਜਾਣਾ, ਫਿਰ ਅਗਲੀ ਵਾਰੀ ਦੂਜੀ ਚੁਣ ਲੈਣੀ। ਪਹਿਲਾਂ ਤਾਂ ਉੱਤਰ ਕਾਟੋ ਮੇਰੀ ਵਾਰੀ 2 ਹੀ ਸੀ, ਅਕਾਲੀ ਕਾਂਗਰਸ ਸੀ, ਹੁਣ ਵਿਚ ਆਮ ਵਾਲੇ ਆ ਗਏ ਤੇ ਹੁਣ ਬੀਜੇਪੀ ਵਾਲੇ ਵੀ ਕਹਿੰਦੇ ਆ ਭਾਈ ਸਾਡੀ ਸਰਕਾਰ ਪੱਕੀ ਆ। ਉਨ੍ਹਾਂ ਨੇ ਜਿਹੜੇ ਹਰਿਆਣੇ ਦੇ CM ਸੈਣੀ ਸਾਹਿਬ ਆ, ਹਾਂਜੀ, ਉਨ੍ਹਾਂ ਨੂੰ ਕਹਿੰਦੇ ਜੀ ਅਸੀਂ ਚਿਹਰਾ ਰੱਖਾਂਗੇ ਕਿ ਪੰਜਾਬ ਦੀ ਜਿਹੜੀ ਆ ਇਲੈਕਸ਼ਨ ਆ ਉਹਦੇ ਵਿਚ ਉਹ ਰੈਲੀਆਂ ਨੂੰ ਸੰਬੋਧਨ ਕਰਨ, ਸਾਰਾ ਕੁਝ ਕਰਨ ਜੀ, ਦੇਖੋ ਕੀ ਕੁਝ ਬਣਦਾ। ਪਰ ਇਸ ਤੋਂ ਪਹਿਲਾਂ ਕਿ ਬਈ ਜਿਹੜੇ ਪਹਿਲਾਂ ਲੋਕ ਆ ਉਨ੍ਹਾਂ ਨੂੰ ਅਸੀਂ ਪਾਸੇ ਕਰਨਾ, ਉਨ੍ਹਾਂ ਨੂੰ ਦੱਸੋ ਤਾਂ ਸਹੀ ਵੀ ਅਸੀਂ ਤੁਹਾਨੂੰ ਪਾਸੇ ਕੀਤਾ ਤੇ ਕੀਤਾ ਕਿਉਂ ਆ, ਰੀਜ਼ਨ ਤਾਂ ਦੱਸੋ ਨਾ। ਸਿਰਫ ਇੱਕ ਪਾਸੇ 50 ਕੁ ਲੋਕ ਉਨ੍ਹਾਂ ਦੇ ਵਿਰੁੱਧ ਚਲੇ ਜਾਂਦੇ ਆ, 100 ਕੁ ਲੋਕ ਉਨ੍ਹਾਂ ਦੇ ਹੱਕ ਚ ਚਲਾ ਜਾਂਦਾ, 25-30 ਲੋਕ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਵਿਰੁੱਧ ਜਾਣਾ ਕਿ ਜਾਂ ਹੱਕ ਚ ਜਾਣਾ। ਉਹ ਕਹਿੰਦੇ ਬੋਤਲ ਮਿਲ ਗਈ, ਚਾਹ ਪਕੌੜੇ ਖਾਣ ਪੀਣ ਨੂੰ ਮਿਲ ਗਏ, ਠੀਕ ਠਾਕ ਆ, ਇੱਥੋਂ ਤੱਕ ਉਨ੍ਹਾਂ ਲੋਕਾਂ ਦੀ ਸੋਚ ਆ ਜੀ। ਦੂਜੇ ਪਾਸੇ ਲੁਧਿਆਣੇ ਦੇ ਵਿਚ ਬਹੁਤ ਲੰਮੇ ਸਮੇਂ ਤੋਂ ਇੱਕ ਰੌਲਾ ਚੱਲਦਾ ਰਹਿੰਦਾ ਜੀ ਬੁੱਢੇ ਦਰਿਆ ਦਾ, ਕਹਿੰਦੇ ਜੀ ਇਹਨੂੰ ਗੰਦਾ ਕਰਨ ਖਿਲਾਫ ਜਿਹੜਾ ਕੋਈ ਵੀ ਬੰਦਾ ਕਰੂਗਾ ਉਹਦੇ ਖਿਲਾਫ ਸਖ਼ਤ ਕਾਰਵਾਈ ਹੋਊਗੀ। ਪਰ ਮੈਨੂੰ ਨੀ ਸਮਝ ਆਉਂਦੀ ਕਿ ਸਖ਼ਤ ਕਾਰਵਾਈ ਹੋਊ ਕਿੱਦਾਂ, ਜਦੋਂ ਪਤਾ ਆਹ 24 ਫੈਕਟਰੀਆਂ, ਉਨ੍ਹਾਂ 24 ਫੈਕਟਰੀਆਂ ਚ ਪਾਣੀ ਜਾਂਦਾ, 24 ਫੈਕਟਰੀਆਂ ਇਹਨੂੰ ਗੰਦਾ ਕਰ ਰਹੀਆਂ, ਕਿ ਉਨ੍ਹਾਂ ਤੇ ਕਾਰਵਾਈ ਹੁੰਦੀ ਕਿਉਂ ਨੀ, ਕਰਨੀ ਕਦੋਂ ਆ, ਸਿਰਫ ਗੱਲਾਂ ਬਾਤਾਂ ਜਾਂ ਫਿਰ ਇਹ ਆ ਭਾਈ ਇਲੈਕਸ਼ਨ ਆ ਰਹੀ ਆ ਕਿਵੇਂ ਨਾ ਕਿਵੇਂ ਅਸੀਂ ਜਿਹੜੇ ਆਪਣੇ ਮੁੱਦੇ ਆ ਉਨ੍ਹਾਂ ਨੂੰ ਗਰਮ ਰੱਖੀਏ, ਜਾਂ ਫਿਰ ਲੋਕਾਂ ਦਾ ਹੋਰ ਪਾਸਿਓਂ ਧਿਆਨ ਭਟਕਾ ਕੇ ਕਿਸੇ ਹੋਰ ਪਾਸੇ ਲੈ ਜਾਈਏ ਜੀ। ਸਾਡੇ ਤਾਂ ਪੰਜਾਬ ਦੇ ਵਿਚ ਮੈਂ ਅੱਗੇ ਕਹਿੰਦਾ ਹੁਣ ਗਲੀਆਂ ਨਾਲੀਆਂ ਕੋਈ ਮੁੱਦਾ ਜੀ ਤੁਸੀਂ 50 ਸਾਲ ਤੋਂ ਉਹ ਪਤਾ ਨੀ ਕਿੰਨੀ ਕਰੀ ਗਲੀਆਂ ਬਣ ਗਈਆਂ ਕਿੰਨੀ ਕਰੀ ਨਾਲੀਆਂ ਬਣ ਗਈਆਂ ਕਿੰਨੀ ਕਰੀ ਛੱਪੜ ਸਾਫ਼ ਹੋ ਗਏ ਕਿੰਨੀ ਕਰੀ ਛੱਪੜ ਪੱਕੇ ਹੋ ਗਏ ਉਹੀ ਕੰਮ ਹੋਈ ਜਾਂਦਾ
ਕਾਗਜ਼ਾਂ ਦੇ ਵਿੱਚ ਮੈਨੂੰ ਲੱਗਦਾ
ਹਾਂਜੀ ਹਾਂਜੀ ਪੰਜਾਬ ਦੇ ਵਿੱਚ ਨਾ ਕਹਿੰਦੇ ਇੱਕ ਕੋਈ ਸਕੂਲ ਸੀਗਾ ਤੇ ਉਹਦੇ ਵਿੱਚ ਕਹਿੰਦੇ ਬਈ ਪੈਸੇ ਦੀ ਬੜੀ ਤੰਗੀ ਆ ਉਹ ਇੱਕ ਸਲਾਹਦਾਰ ਸੀ ਉਹ ਕਹਿੰਦਾ ਪੈਸੇ ਦੀ ਤੰਗੀ ਪੂਰੀ ਹੋਜੂਗੀ ਜੀ ਕਹਿੰਦਾ ਕਿਉਂ ਕਹਿੰਦਾ ਤੁਸੀਂ ਪੂਲ ਬਣਾਓ ਜਵਾਕਾਂ ਦੇ ਗਰਮੀ ਚ ਨਹਾਉਣ ਵਾਸਤੇ ਉਹ ਕਹਿੰਦਾ ਯਾਰ ਫਿਰ ਪੈਸੇ ਦੀ ਤੰਗੀ ਕਿੱਦਾਂ ਦੂਰ ਹੋਊਗੀ ਜੋ ਪੂਲ ਬਣਾਵਾਂਗੇ ਪੱਟਾਂਗੇ ਖਰਚਾ ਆਊ ਉਹ ਕਹਿੰਦਾ ਤੁਸੀਂ ਮਨਜ਼ੂਰੀ ਲਓ ਠੀਕ ਹੈ ਜੀ ਪਹਿਲਾਂ ਮਨਜ਼ੂਰੀ ਪੂਲ ਪੱਟਣ ਦੀ ਲੈ ਲਈ ਜੀ ਪੱਟਿਆ ਨੀ ਵਾਸਤਾ ਨੀ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਜਵਾਕ ਇਹਦੇ ਵਿੱਚ ਡੁੱਬਣ ਦਾ ਖਤਰਾ ਪੂਲ ਭਰਨਾ ਪੈਣਾ ਪੱਟਿਆ ਨਾ ਭਰਿਆ ਬਸ ਉਹਦੀਆਂ ਮਨਜ਼ੂਰੀਆਂ ਲੈ ਕੇ ਪੈਸੇ ਲੈ ਲਏ ਇਸੇ ਤਰ੍ਹਾਂ ਸਾਡੇ ਪੰਜਾਬ ਦੀਆਂ ਗਲੀਆਂ ਨਾਲੀਆਂ ਜੀ ਮੈਂ ਅੱਗੇ ਕਹਿੰਦਾ ਵੀ ਜਿੰਨਾ ਸਾਡੇ ਪੰਚਾਇਤਾਂ ਕੋਲੇ ਪੈਲੀਆਂ ਜਾਂ ਪੰਚਾਇਤੀ ਫੰਡ ਆਉਂਦਾ ਜਿਹੜੇ ਸਾਡੇ ਉੱਥੋਂ ਦੇ ਲੋਕ ਹਨ ਜੀ ਉਹਨਾਂ ਦਾ ਵਧੀਆ ਗੁਜ਼ਾਰਾ ਹੋ ਸਕਦਾ ਗਰੀਬ ਘਰਾਂ ਦੇ ਜਿਹੜੇ ਚੁੱਲ੍ਹੇ ਵਧੀਆ ਤਰੀਕੇ ਨਾਲ ਚੱਲ ਸਕਦੇ ਆ ਇਹ ਮਾਨਸਾ ਉਹਨਾਂ ਦਾ ਨਾਰਾ ਸੀ ਦਾਲ ਨੀ ਦੇਣੀ ਰਾਸ਼ਨ ਨੀ ਦੇਣਾ ਜੋਬਾਂ ਦੇਣੀਆਂ ਦਾਲਾਂ ਤੇ ਰਾਸ਼ਨ ਕਮਾਉਣ ਜੋਗੇ ਕਰਨੇ ਆ ਕਿ ਫਿਰ ਅੱਜ ਮਾਨ ਸਾਹਿਬ ਤੁਹਾਨੂੰ ਦਾਲਾਂ ਰਾਸ਼ਨ ਦੇ ਵਿੱਚ ਥੋੜਾ ਥੋੜਾ ਰਾਸ਼ਨ ਖੰਡ ਚਾਹ ਪੱਤੀਆਂ ਵਧਾਉਣ ਦੀ ਕੀ ਲੋੜ ਪੈ ਗਈ ਆਪਣਾ ਤਾਂ ਸਲੋਗਨ ਇਹ ਸੀਗਾ ਕਿ ਲੋਕਾਂ ਨੂੰ ਨਕਾਰੇ ਨਹੀਂ ਕੰਮਾਂ ਕਾਰਾਂ ਵਾਲੇ ਕਰਨਾ ਜੇ ਕੰਮਾਂ ਕਾਰਾਂ ਵਾਲੇ ਹੋਣਗੇ ਤੇ 500 ਦੇ ਦਾਲ ਪਾਣੀ ਪਿੱਛੇ ਲਾਈਨ ਚ ਨਹੀਂ ਲੱਗਣਗੇ 500 ਦਿਹਾੜੀ ਕਮਾ ਕੇ ਲਿਆਉਣਗੇ ਹੁਣ ਤੁਸੀਂ ਸੋਚਦੇ ਕਿ 500 ਦੇ ਮਹੀਨੇ ਦੇ ਰਾਸ਼ਨ ਵਾਸਤੇ ਬੰਦਾ ਲਾਈਨ ਚ ਲੱਗੇ ਜਾਂ 500 ਦੀ ਦਿਹਾੜੀ ਕਮਾ ਕੇ 15,000 ਕਮਾਵੇ ਤੇ ਆਪਣੇ ਪਰਿਵਾਰ ਦਾ ਜਿਹੜਾ ਵਧੀਆ ਪਾਲਣ ਪੋਸ਼ਣ ਕਰੇ ਪਰ ਨਹੀਂ ਕੁਝ ਨਹੀਂ ਹੋਇਆ ਨਾ ਨੌਕਰੀਆਂ ਮਿਲੀਆਂ ਸਿਰਫ ਮਿਲਿਆ ਤੇ ਉਹੀ ਡੰਗਾ ਸਿਰਫ ਇਹ ਹੈ ਜੀ ਜਿਵੇਂ ਪੁਲਿਸ ਵਾਲੇ ਕਹਿ ਦਿੰਦੇ ਜਿਹੜੀ ਮਰਜ਼ੀ ਸਰਕਾਰ ਆਵੇ ਡਾਂਗ ਤਾਂ ਸਾਡੀ ਰਹਿਣੀ ਆ ਚਾਹ ਨੀਲੀ ਹੋਜੂ ਨੀਲੀ ਤੋਂ ਬਾਅਦ ਚਿੱਟੀ ਹੋਜੂ ਹੁਣ ਚਿੱਟੀ ਤੋਂ ਬਾਅਦ ਖੱਟੀ ਹੋਜੂ ਇਹ ਡਾਂਗਾਂ ਇਹਨਾਂ ਦੇ ਹੀ ਪੈਣੀਆਂ ਸਰਕਾਰਾਂ ਬਦਲੀ ਜਾਣੀਆਂ ਲੋਕਾਂ ਦੇ ਡਾਂਗਾਂ ਇਹਨਾਂ ਮਰਾਈ ਜਾਣੀਆਂ ਅੱਜ ਜਿਹੜੇ ਇਹਨਾਂ ਦੇ ਸਹਿਰਦ ਲੋਕ ਆ ਉਹ ਖੱਟੀਆਂ ਪੱਗਾਂ ਬੰਨ ਕੇ ਚਲੇ ਜਾਂਦੇ ਆ ਜਿਦੇ ਅਕਾਲੀ ਆਉਣਗੇ ਉਦੇ ਉਹ ਨੀਲੀਆਂ ਬੰਨ ਕੇ ਡਾਂਗਾਂ ਖਾਣਗੇ ਜਿਦੇ ਕਾਂਗਰਸੀ ਆ ਕੇ ਚਿੱਟੀਆਂ ਪੱਗਾਂ ਬੰਨ ਕੇ ਇਹਦਾ ਮਤਲਬ ਲੋਕਾਂ ਨੇ ਪੱਗਾਂ ਬਦਲ ਬਦਲ ਡਾਂਗਾਂ ਖਾਈ ਜਾਣੀਆਂ ਆਪਣੇ ਆਪ ਨੂੰ ਸੁਧਾਰਨਾ ਨਹੀਂ ਆਪਣੇ ਆਪ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਅੱਗੇ ਕਹਿੰਦਾ ਜੀ ਉੱਥੇ ਕਹਿਣਗੇ ਸੜਕਾਂ ਬਣ ਗਈਆਂ ਸਾਰਾ ਕੁਝ ਬਣ ਗਿਆ ਪਰ ਸੜਕਾਂ ਬਣ ਤਾਂ ਗਈਆਂ ਸੜਕਾਂ ਤੇ ਚਲਾਉਣਾ ਵੀ ਸਿੱਖ ਲਓ
ਬਿਲਕੁਲ
ਸੜਕਾਂ ਦੇ ਉੱਤੇ ਐਂਟਰ ਹੋਣਾ ਵੀ ਸਿੱਖ ਲਓ 100 ਦੀ ਸਪੀਡ ਤੇ ਗੱਡੀ ਆਉਂਦੀ ਹੁੰਦੀ ਆ ਮੂਹਰੇ 5 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਰੇੜਾ ਸੜਕ ਦੇ ਮੂਹਰੇ ਕਰ ਦਿੰਦੇ ਜੀ ਟੀ ਰੋਡ ਤੇ ਹੁਣ ਗੱਡੀ ਵਾਲਾ ਬ੍ਰੇਕ ਲਾਵੇ ਤਾਂ ਵੀ ਪਲਟਣ ਦਾ ਡਰ ਹੁੰਦਾ ਜੇ ਹੋਰ ਕਿਸੇ ਪਾਸੇ ਨੂੰ ਕਰੇ ਮੂਹਰੇ ਕਿਸੇ ਦੇ ਵੱਜਣ ਦਾ ਡਰ ਹੁੰਦਾ ਫਿਰ ਕਿਸੇ ਨਾ ਕਿਸੇ ਦੀ ਮੌਤ ਜਿਹੜੀ ਆ ਉਸ 5 ਕਿਲੋਮੀਟਰ ਵਾਲੇ ਰੇੜੇ ਦੀ ਰੋਡ ਤੇ ਐਂਟਰੀ ਨਾਲ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਇਸੇ ਤਰ੍ਹਾਂ ਗੱਲਬਾਤ ਕਰਦੇ ਹਾਂ ਜਿਹੜਾ ਜੀ ਸਾਡਾ ਬਾਗੇ ਪੁਰਾਣੇ ਵਾਲਾ ਸਰਪੰਚ ਆ ਜੀ ਉਹਨਾਂ ਨੂੰ ਜਿਹੜਾ ਮਾਰਨ ਦਾ ਕਾਫੀ ਲੋਕ ਉਹਦੇ ਹੱਕ ਚ ਜੀ ਮਾਰ ਦੇਣਾ ਚਾਹੀਦਾ ਸੀ ਕਾਫੀ ਲੋਕ ਨਹੀਂ ਮੌਤ ਕਿਸੇ ਦੀ ਵੀ ਮਾੜੀ ਆ ਜੀ ਕਹਿੰਦੇ ਨਾ ਸੱਜਣਾ ਕਿਸੇ ਦੇ ਮਰਨ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਇੱਕ ਦਿਨ ਤੂੰ ਵੀ ਮਰ ਜਾਣਾ ਪਰ ਜਿਹੜਾ ਉਹਨਾਂ ਦਾ ਕਤਲ ਕਰਨ ਵਾਲਾ ਆਦਮੀ ਸੀਗਾ ਜੀ ਉਹ ਜਿਹੜਾ ਫੜ ਲਿਆ ਤੇ ਹੁਣ ਦੇਖੋ ਹੈਪੀ ਸਰਪੰਚ ਦੇ ਮਾਮਲੇ ਦੇ ਵਿੱਚ ਕਹਿੰਦੇ ਵੱਡੀ ਕਾਰਵਾਈ ਆ ਜਿਹੜਾ ਮਨਪ੍ਰੀਤ ਬਬਲੂ ਸੀਗਾ ਜੀ ਉਹਨੂੰ ਲਦਾਖ ਤੋਂ ਕਾਬੂ ਕਰ ਲਿਆ ਗਿਆ ਤੇ ਦੂਜੇ ਪਾਸੇ ਕਹਿ ਰਿਹਾ ਜੀ ਜਿਹੜਾ ਹੈਪੀ ਸਰਪੰਚ ਦੀ ਨਾ ਤਾਂ ਇੰਨੀ ਵਾਈਫ ਨੇ ਤਸੱਲੀ ਮਚਾਈ ਨਾ ਉਹਦੀ ਮਾਂ ਨੇ ਨਾ ਪਿਓ ਨੇ ਨਾ ਕਿਸੇ ਹੋਰ ਨੇ ਜਿੰਨੀ ਉਹਦੀ ਕੋਈ ਗਰਲਫ੍ਰੈਂਡ ਕਹਿ ਰਿਹਾ ਕੋਈ ਭੈਣ ਕਹਿ ਰਿਹਾ ਜਿੰਨਾ ਉਹ ਰੋ ਪਿੱਟ ਰਹੀ ਆ ਉਹ ਕਰਲਾ ਰਹੀ ਆ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰਾ ਖਿਆਲ ਜ਼ਿਆਦਾ ਇਨਸਾਫ਼ ਦੀ ਮੰਗ ਤਾਂ ਉਹਦੇ ਮਾਂ ਬਾਪ ਨੂੰ ਜਾਂ ਫਿਰ ਉਹਦੇ ਘਰ ਨੂੰ ਕਰਨੀ ਚਾਹੀਦੀ ਹੈ
ਜਿਹੜਾ ਲੁਧਿਆਣੇ ਦੇ ਖਾਸ ਤੌਰ ਤੇ ਮਾਮਲਾ ਹੈਗਾ ਜੀ ਡਾਇੰਗ ਮਿੱਲਾਂ ਦਾ ਬੁੱਢੇ ਨਾਲੇ ਦੇ ਵਿੱਚ ਪਾਣੀ ਪੈਣ ਦਾ ਉੱਥੇ 40 ਦੇ ਕਰੀਬ ਡਾਇੰਗ ਮਿੱਲਾਂ ਜਿਹੜੀਆਂ ਕਾਫ਼ੀ ਜ਼ਿਆਦਾ ਮਜ਼ਬੂਤ ਆ ਜਿਨ੍ਹਾਂ ਦੀ ਜਿਹੜੀ ਸੇਲ ਆ ਔਰ ਜਿਹੜਾ ਪੈਸਾ ਖੁੱਲੇ ਰੂਪ ਦੇ ਵਿੱਚ ਜਿਹੜਾ ਜੀ ਪੋਲੀਟੀਸ਼ੀਅਨ ਨੂੰ ਜਾਂਦਾ ਕਾਰਨ ਇਹੀ ਆ ਸਿੱਚੇਵਾਲ ਸਾਹਿਬ ਨੇ ਜਿਹੜਾ ਇੱਕ ਜਗ੍ਹਾ ਪ੍ਰੋਜੈਕਟ ਲਾਇਆ ਵੀ ਲੇਕਿਨ ਉਹ ਮੁੱਦਾ ਉਸੇ ਤਰ੍ਹਾਂ ਦਾ ਕਿਉਂਕਿ ਉਹ ਜਿਹੜਾ ਡਾਇੰਗ ਮਿੱਲਾਂ ਦਾ ਪਾਣੀ ਆ ਉਹਨਾਂ ਕੋਲ ਹੋਰ ਕਿਤੇ ਪਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਔਰ ਬੁੱਢੇ ਨਾਲੇ ਚ ਡਿੱਗਦਾ ਸੋ ਕਾਰਨ ਕੀ ਹੁੰਦਾ ਹਰ ਸਾਲ ਜਦੋਂ ਸਰਕਾਰਾਂ ਬਦਲਦੀਆਂ ਮਿਊਨਸਪੈਲਿਟੀ ਦੀ ਜਾਂ ਦੂਜੀਆਂ ਸਰਕਾਰਾਂ ਆਉਂਦੀਆਂ ਜਿਹੜਾ ਉਹਨਾਂ ਵੱਲੋਂ ਫੰਡਿੰਗ ਆ ਉਸ ਡਾਇੰਗ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ ਸੋ ਜਿਹੜਾ ਮਸਲਾ ਵਾ ਉਹ ਥੋੜੇ ਸਮੇਂ ਲਈ ਉੱਠਦਾ ਉਸ ਤੋਂ ਬਾਅਦ ਫਿਰ ਦੱਬ ਜਾਂਦਾ ਸੋ ਭਾਰਤ
ਟ੍ਰੀਟਡ ਪਲਾਂਟ ਲਾਏ ਜਾ ਸਕਦੇ
ਆ ਲਾਏ ਹੋਏ ਆ ਜੀ ਸਿੱਚੇਵਾਲ ਸਾਹਿਬ ਨੇ ਇੱਕ ਜਗ੍ਹਾ ਲਾਇਆ ਲੇਕਿਨ
ਇੱਕ ਜਗ੍ਹਾ ਲੱਗੇ ਨਾ ਤਕਰੀਬਨ ਜਿਹੜੀਆਂ ਉਹ 40-45 ਫੈਕਟਰੀਆਂ ਚੋਂ ਕਹਿੰਦੇ 24-25 ਤਾਂ ਐਸੀਆਂ ਫੈਕਟਰੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਹੁੰਦੀ ਹੈ ਉਹਦੇ ਨਾਲ ਇਹੀ ਹੋ ਸਕਦਾ ਉਹ ਟ੍ਰੀਟਡ ਪਾਣੀ ਕਰਕੇ ਦੁਬਾਰਾ ਫਿਰ ਧਰਤੀ ਚ ਪਾਇਆ ਜਾਵੇ
ਉਹ ਪੈਂਦਾ ਜੀ ਉਹ ਸਤਲੁਜ ਦੇ ਵਿੱਚ ਜਾ ਕੇ ਅੱਗੇ ਹਰੀਕੇ ਪੱਤਨ ਜਿੱਦਾਂ ਦਰਿਆ ਹੈਗਾ ਇਹ ਉਹਦੇ ਵਿੱਚ ਹੀ ਗੰਦਾ ਨਾਲਾ ਮਰਜ ਹੁੰਦਾ ਲੇਕਿਨ ਜਿਹੜੀਆਂ ਮੱਛੀਆਂ ਉੱਥੋਂ ਕਾਫੀ ਜ਼ਹਿਰੀਲੀਆਂ ਜਿਹੜੀਆਂ ਜੀ ਨਿਕਲਦੀਆਂ। ਸੋ ਉਹੀ ਗੱਲ ਹੈ ਜੀ, ਭਾਰਤ ਦੇ ਵਿੱਚ ਜਿਹੜਾ ਹਾਲਾਤ ਹੈ ਉਹ ਇਸੇ ਤਰ੍ਹਾਂ ਹੀ ਰਹਿਣੇ ਆ, ਕਿਸ ਤਰੀਕੇ ਦੇ ਨਾਲ ਸੁਧਾਰ ਹੋਣਾ। ਆਪਾਂ ਕੁਛ ਕਮਰਸ਼ੀਅਲ ਦੀ ਥੋੜੀ ਜੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਗੱਲਾਂ ਬਾਤਾਂ ਇਸੇ ਤਰ੍ਹਾਂ 416-627-1778 ਤੇ ਤੁਸੀਂ ਕਰ ਸਕਦੇ ਹੋ।
ਹੁਣ ਤਾਂ ਹਰੇਕ ਇਲਾਕੇ ਵਿਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ, ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਤ ਜੀ ਨੂੰ 416-740-3262 ਤੇ।
ਸੈਮਟਨ ਸਮਾਰਟ ਮੋਰਗੇਜ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਆ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸੈਮਟਨ ਸਮਾਰਟ ਮੋਰਗੇਜ, ਬਿਲ ਸ਼ਰਮਾ, ਫਸਟ ਸੈਕੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ, ਕਾਲ ਕਰ ਸਕਦੇ ਹੋ
905-5549-905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ, ਯੂਨਿਟ ਨੰਬਰ 10, ਮਿਸਿਸਾਗਾ ਦੇ ਵਿੱਚ। ਬਿਲ ਸ਼ਰਮਾ।
ਮੇਰਾ ਫੇਵਰੇਟ ਦਾਲ ਮੱਖਣੀ, ਗਾਰਲਿਕ ਨਾਨ, ਪਨੀਰ ਟਿੱਕਾ ਮਸਾਲਾ।
ਅਰੇ ਕਿਆ ਹੁਆ ਤੁਮਕੋ, ਨੀਮ ਮੇ ਕਿਆ ਖਾਈ ਜਾ ਰਹੀ ਹੋ?
ਸੋਰੀ, ਮੁਝੇ ਲਗਾ ਮੈਂ ਬ੍ਰਾਡਸ ਮੇ ਡਾਈਨ ਇਨ ਕਰ ਰਹੀ ਹੂੰ।
ਚਲੋ ਫਿਰ ਚਲੇ, ਔਰ ਤੁਮਾਰੇ ਇਸ ਸਪਨੇ ਕੋ ਸੱਚ ਕਰੇ।
ਦ ਬੈਸਟ ਡਾਈਨ ਇਨ ਐਕਸਪੀਰੀਅੰਸ ਇਨ GTA ਵਿਦ ਬ੍ਰਾਡਸ। ਬ੍ਰਾਡਸ ਬੂਵੇ ਏਅਰਪੋਰਟ ਲੋਕੇਸ਼ਨ ਇਜ਼ ਨਾਓ ਓਪਨ ਅੰਟਿਲ ਲੇਟ ਨਾਈਟ। ਅਬ ਆਏਗਾ ਅਸਲੀ ਖਾਨੇ ਮੇ ਮਜ਼ਾ, ਜਬ ਮਿਲੇਗੀ ਆਪਕੀ ਸਾਰੀ ਫੇਵਰੇਟ ਡਿਸ਼ਿਸ, ਵੋ ਵੀ ਗਰਮਾ ਗਰਮ ਐਂਡ ਡਿਲੀਸ਼ੀਅਸ, ਫੋਲੋਇੰਗ ਆਲ ਸੇਫਟੀ ਪ੍ਰੋਟੋਕਾਲਸ। ਡਾਈਨ ਇਨ ਵਿਦ ਬ੍ਰਾਡਸ ਟੁਡੇ।
ਕੀ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ?
ਕੀ ਤੁਹਾਨੂੰ ਰੈਂਟਲ ਕਾਰ ਚਾਹੀਦੀ ਹੈ?
ਕਿਸੇ ਵੀ ਤਰ੍ਹਾਂ ਦੀ ਕਾਰ ਜਾਂ ਟਰੱਕ ਰੈਂਟਲ ਕਰਨ ਵਾਸਤੇ ਸਿਟੀ ਕਾਰ ਅਤੇ ਟਰੱਕ ਰੈਂਟਲ ਦਾ ਨਾਮ ਚੇਤੇ ਰੱਖੋ।
ਇਹ ਨਵੀਆਂ ਕਾਰਾਂ ਰੈਂਟਲ ਉੱਤੇ ਦਿੰਦੇ ਹਨ ਅਤੇ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਆਪ ਹੀ ਲੈ ਲੈਂਦੇ ਹਨ। ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ, ਹੁਣ 16 ਫੁੱਟ ਵਾਲਾ ਬਾਕਸ ਟਰੱਕ ਸਿਰਫ ਇੰਸ਼ੋਰੈਂਸ ਸਮੇਤ $1500 ਪ੍ਰਤੀ ਮਹੀਨਾ ਸਪੈਸ਼ਲ ਤੇ ਰੈਂਟ ਕਰੋ। ਟਰੱਕ ਦੀ ਮੇਨਟੇਨੈਂਸ ਅਤੇ ਵੇਅਰ ਐਂਡ ਟੇਅਰ ਦੀ ਫਿਕਰ ਬਗੈਰ ਕੰਮ ਤੇ ਜਾਓ। ਪਿਛਲੇ ਲੰਬੇ ਸਮੇਂ ਤੋਂ ਰੈਂਟਲ ਦਾ ਕੰਮ ਕਰਦੇ ਆ ਰਹੇ ਵਿਕਰਮ ਸਿੰਘ ਕੰਦੋਲਾ ਨਾਲ ਅੱਜ ਹੀ 416-800-1222 ਤੇ ਗੱਲ ਕਰੋ। ਜੀ ਹਾਂ, ਕੰਦੋਲਾ ਸਾਹਿਬ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰੋ 416-800-1222।
To be serving since 1992. Medium to high end bedrooms, sofa sets, mattresses, rugs, and accessories.
Jar Thal Noise.
Stephen Furniture. Call 905-790-0560.
Wajib Kinta Quality Furniture. 905-790-0560.
Stephen Furniture.
Jihan Stephen Furniture.
ਦੇਸੀ ਦਵਾਈਆਂ ਦਾ ਚਮਤਕਾਰ, ਇਹਨਾਂ ਦਵਾਈਆਂ ਦੇ ਨਾਲ ਡੋਡੇ, ਅਫੀਮ, ਚਰਸ, ਗਾਂਜਾ, ਸ਼ਰਾਬ ਅਤੇ ਹਰ ਤਰ੍ਹਾਂ ਦਾ ਨਸ਼ਾ ਬਿਨਾਂ ਤਕਲੀਫ ਤੋਂ ਛਡਾਇਆ ਜਾਂਦਾ ਹੈ। ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਰਬਲ ਵਾਇਗਰਾ, ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਮਾਈਗ੍ਰੇਨ ਹੈ ਤਾਂ ਬਿਲਕੁਲ ਘਬਰਾਓ ਨਾ, ਬਸ ਕਾਲ ਕਰੋ 416-425-0138। ਦੇਸੀ ਦਵਾਈਆਂ ਦਾ ਚਮਤਕਾਰ।
ਦਿਲ ਬਾਰ ਬਾਰ ਖਾਣ ਨੂੰ ਕਰੇ, ਸ਼ੁੱਧ ਖੋਏ ਤੋਂ ਨੇ ਤਾਜ਼ੇ ਬਣੇ, ਕਿਲਜ਼ ਸਵੀਟ ਦੇ ਨੇ ਸਵਾਦ ਖਰੇ, ਕਿਲਜ਼ ਸਵੀਟ ਦੇ ਨੇ ਸਵਾਦ ਖਰੇ।
ਤਾਜ਼ੀਆਂ ਸ਼ੁੱਧ ਤੇ ਪਿਓਰ ਵੈਜੀਟੇਰੀਅਨ ਮਿਠਾਈਆਂ ਗਿਲਜ਼ ਸਵੀਟ ਫੈਕਟਰੀ ਤੋਂ ਨੇ ਆਈਆਂ। ਬਰਥਡੇ, ਐਨੀਵਰਸਰੀ, ਵੈਡਿੰਗ, ਪੂਜਾ ਪਾਠ ਅਤੇ ਹਰ ਖਾਸ ਓਕੇਜ਼ਨ ਲਈ ਹੋਲਸੇਲ ਪ੍ਰਾਈਸ ਤੇ ਸਵੀਟਸ ਲੈਣ ਲਈ ਯਾਦ ਰੱਖੋ, ਗਿਲਜ਼ ਸਵੀਟ ਫੈਕਟਰੀ।
ਇੱਥੋਂ ਤੁਸੀਂ ਤਾਜ਼ੇ ਸਮੋਸੇ ਵੀ ਲੈ ਸਕਦੇ ਹੋ।
ਹਫਤੇ ਦੇ 7 ਦਿਨ ਖੁੱਲਦਾ ਹੈ।
ਗਿਲਜ਼ ਸਵੀਟਸ ਤੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ।
ਕਾਲ ਕਰੋ 905-799-0569-965-7616।
ਫਰੈਸ਼ ਫੂਡ ਸੈਂਟਰ, ਹਾਈਵੇ 10 ਤੇ ਮੇਰਫੀਲਡ ਜਾਂ ਫਿਰ ਹਾਈਵੇ 10 ਦੇ ਕੈਨੇਡੀ ਦੇ ਆਸ ਪਾਸ ਨਵੇਂ ਘਰਾਂ ਵਿੱਚ ਮੂਵ ਹੋਏ ਪੰਜਾਬੀਆਂ ਲਈ ਖੁਸ਼ਖਬਰੀ, ਤੁਹਾਡੀ ਸੇਵਾ ਵਿੱਚ ਖੁੱਲ ਚੁੱਕਾ ਹੈ ਫਰੈਸ਼ ਫੂਡ ਸੈਂਟਰ। ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ, ਸਾਫ਼ ਸੁਥਰੀਆਂ ਦਾਲਾਂ, ਫਰੋਜ਼ਨ ਫੂਡ ਵੱਡੀ ਮਾਤਰਾ ਦੇ ਵਿੱਚ ਅਤੇ ਸਸਤਾ ਖਰੀਦ ਸਕਦੇ ਹੋ। ਘਰ ਵਿੱਚ ਬਰਤਨਾਂ ਦੀ ਜ਼ਰੂਰਤ ਹੈ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਘਰੇਲੂ ਸਮਾਨ ਦੀ ਜ਼ਰੂਰਤ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਲਡਰ ਦੇ ਵਿੱਚ, 905-843-2224।
ਮੈਂ ਕਿਹਾ ਜੀ, ਇੰਨੇ ਪਰੇਸ਼ਾਨ ਕਿਉਂ ਹੋ? ਕਾਰੋਬਾਰ ਤਾਂ ਠੀਕ ਠਾਕ ਚੱਲ ਰਿਹਾ ਸਾਡਾ।
ਉਹ ਤਾਂ ਠੀਕ ਆ, ਪਰ ਅਕਾਊਂਟ ਤੇ ਟੈਕਸ ਦਾ ਹਿਸਾਬ ਤਾਂ ਮੇਰੇ ਵੱਸੋਂ ਬਾਹਰ ਆ
ਜੀ। ਮੈਂ ਮਿਸਿਸ ਗੁਪਤਾ ਤੋਂ ਸੁਣਿਆ ਕਿ ਉਹਨਾਂ ਦੇ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਨਾ HB ਅਕਾਊਂਟਿੰਗ ਦੇ ਜਸਪਾਲ ਸਿੰਘ ਕਰਦੇ ਨੇ।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ,
CRA audit review te har tarah de business solution lai ajj hi milo
HP accounting and tax services 2980 drew road malton guru ghar de nede great punjab business center suite number 225 HP accounting and tax services call karo 905-672-8802 905-672-8802 HP accounting and tax services
ਹਫਤੇ ਦੇ ਸੱਤੇ ਦਿਨ ਖੁੱਲੇ ਤੇ ਕੌਣ ਫਿਰ ਇਹਨਾਂ ਨੂੰ ਭੁੱਲੇ ਤੁਸੀਂ ਕਦੇ ਵੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਫਿਰ ਇੱਕ ਨਾਂ ਤੇ ਨੰਬਰ ਜੂ ਚੇਤੇ ਰੱਖਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ ਰੋਡ ਸਰਵਿਸ ਲੈਣੀ ਚਾਹੁੰਦੇ ਹੋ ਤੇ ਕਾਲ ਕਰ ਲਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਤੇ ਹੋਰ ਕੋਈ ਵੀ ਜਾਣਕਾਰੀ ਵਾਸਤੇ 905-458-3455 ਮਾਈਨਰ ਜਾਂ ਮੇਜਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ 905-458-3455 ਤੇ ਗੱਲਬਾਤ ਕੀਤੀ ਜਾ ਸਕਦੀ ਹੈ
ਸਟੈਂਡਰਡ ਸਵੀਟ ਐਂਡ ਸਨੈਕਸ ਤੁਹਾਡੇ ਘਰ ਵਿੱਚ ਕੋਈ ਵੀ ਸਮਾਗਮ ਹੈ ਤੇ ਮਠਿਆਈ ਲੈਣਾ ਚਾਹੁੰਦੇ ਹੋ ਜਾਂ ਫਿਰ ਵੈਜੀ ਕੇਕ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚ ਸਕਦੇ ਹੋ 2877 ਡੈਰੀ ਰੋਡ ਈਸਟ ਮਾਲਟਨ ਵਿੱਚ ਜਾਂ ਕਾਲ ਕਰੋ 905-602-8381 ਸਟੈਂਡਰਡ ਸਵੀਟ ਐਂਡ ਸਨੈਕਸ
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ $500 ਦੀ ਪਰਚੇਸ ਤੇ ਫ੍ਰੀ ਗਿਫਟ ਥਿੰਕ ਫਰਨੀਚਰ ਥਿੰਕ ਰਿਟਸ ਫਰਨੀਚਰ ਮੀਟ ਰੋਹਿਤ ਦਾ ਯੈਸ ਮੈਨ ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ ਵੀ ਬੀਟ ਇਟ
ਵਿਜ਼ਿਟ 5200 ਡਿਕਸੀ ਰੋਡ ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ ਮਿਸਿਸਾਗਾ 905-232-7489
ਰਿਟਸ ਫਰਨੀਚਰ
ਰੱਬ ਨਾ ਕਰੋ ਤੁਸੀਂ ਕਿਸੇ ਵੀ ਕ੍ਰਿਮੀਨਲ ਮੁਸੀਬਤ ਵਿੱਚ ਫਸ ਗਏ ਫੌਜਦਾਰੀ ਕੇਸ ਧੋਖਾਧੜੀ ਦੇ ਕੇਸ ਵਿੱਚ ਫਸ ਗਏ ਜਾਂ ਦਾਰੂ ਪੀ ਕੇ ਗੱਡੀ ਚਲਾਉਂਦੇ ਪੜੇ ਗਏ ਤਾਂ ਲਖਵਿੰਦਰ ਸਿੰਘ ਨੂੰ ਫੋਨ ਕਰੋ 416-904-5555 416-904-5555
ਸੋਨਾ ਰੇਡੀਓ ਮਹਿਫਲ ਤੇ ਇੱਕ ਵਾਰ ਫੇਰ ਜੀ ਆਇਆਂ ਨੂੰ ਜੀ ਹੋ ਸਕਦਾ ਤੁਸੀਂ ਸਾਨੂੰ ਲੇਟ ਆਨ ਕੀਤਾ ਹੋਵੇ ਸਵਾਗਤ ਆ ਜੀ ਵੈਲਕਮ ਟੂ ਦਾ ਗੁੱਡ ਮਾਰਨਿੰਗ ਸ਼ੋ ਮਹਿਫਲ ਗੁੱਡ ਮਾਰਨਿੰਗ ਸ਼ੋ ਦੇ ਵਿੱਚ ਜੀ ਤੁਹਾਡਾ ਜੀ ਆਇਆਂ ਨੂੰ ਅੰਮ੍ਰਿਤਸਰ ਦੇ ਵਿੱਚ ਜੀ ਪਿਛਲੇ ਦਿਨੀ ਫੇਰ ਕਾਫੀ ਜ਼ਿਆਦਾ ਅਸਲਾ ਫੜਿਆ ਗਿਆ AK-47 ਰਿਵਾਲਵਰ ਫਿਰ ਇਹ ਅਸਲਾ ਹਰ ਰੋਜ਼ ਡਰੋਨਾਂ ਰਾਹੀਂ ਕਹਿੰਦੇ ਜੀ ਪਾਕਿਸਤਾਨ ਤੋਂ ਆਉਂਦਾ ਜਿੰਨਾ ਅਸਲਾ ਆਉਂਦਾ ਉਨਾ ਵੱਧ ਸਾਡੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਪਰ ਜੇ ਦਹਿਸ਼ਤ ਦੇ ਮਾਹੌਲ ਦੀ ਗੱਲਬਾਤ ਕਰੀ ਜਾਏ ਤੇ ਫਿਰ ਜਿਹੜੀ ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਕਾਂਗਰਸ ਦਹਿਸ਼ਤ ਦਾ ਮਾਹੌਲ ਲੋਕਾਂ ਦੇ ਵਿੱਚ ਪੈਦਾ ਕਰ ਰਹੀ ਆ ਜਾਂ ਅਕਾਲੀ ਕਰ ਰਹੇ ਆ ਪਰ ਇਹ ਵਾਕਿਆ ਹੀ ਸੱਚਾਈ ਆ ਕਿ ਹਰ ਰੋਜ਼ ਜਿੰਨਾ ਅਸਲਾ ਪੰਜਾਬ ਦੇ ਵਿੱਚ ਡਿੱਗਦਾ ਜਿੰਨਾ ਅਸਲਾ ਪੰਜਾਬ ਦੇ ਵਿੱਚ ਆਉਂਦਾ ਤੇ ਵਾਕਿਆ ਹੀ ਲੋਕਾਂ ਨੂੰ ਫਿਕਰਮੰਦ ਕਰਨ ਵਾਲੀਆਂ ਇਹ ਗੱਲਾਂ ਹੈਗੀਆਂ ਜੀ ਦੂਜੇ ਪਾਸੇ ਜਿਹੜੇ ਆ ਜੀ ਅਮਿਤ ਸ਼ਾਹ ਹੋਣਾ ਨੇ ਉਹਨਾਂ ਨੇ ਜਿਹੜੀ ਮੋਗਾ ਰੈਲੀ ਆ ਜੀ ਉਹ ਫਿਰ ਜੈਕਾਰੇ ਨਾਲ ਬੋਲੇ ਸੌ ਨਿਹਾਲ ਨਾਲ ਸਤਿ ਸ੍ਰੀ ਅਕਾਲ ਨਾਲ ਪੰਡਾਲ ਗੰਜਾਇਆ ਪਹਿਲਾਂ ਤਾਂ ਜੀ ਪੰਡਾਲ ਦੇ ਵਿੱਚ ਇੰਨਾ ਉਤਸ਼ਾਹ ਆ ਗਿਆ ਜੈਕਾਰਾ ਲਾਉਣ ਤੋਂ ਬਾਅਦ ਫਿਰ ਉਹਨਾਂ ਲੋਕਾਂ ਨੇ ਬੜੇ ਧਿਆਨ ਨਾਲ ਅਮਿਤ ਸ਼ਾਹ ਜੀ ਹੋਣਾਂ ਦੀਆਂ ਗੱਲਾਂ ਸੁਣੀਆਂ ਅਮਿਤ ਸ਼ਾਹ ਹੋਣਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਕੱਲੇ ਹੀ ਆਪਣੇ ਦਮ ਤੇ ਜਿਹੜੇ 27 ਚ ਚੋਣ ਲੜਾਂਗੇ ਤੇ ਸਾਡੇ ਜਿਹੜੇ ਆ ਜੀ ਸੈਣੀ ਸਾਹਿਬ ਹਰਿਆਣਾ ਦੇ ਸੀ ਐਮ ਉਹ ਇੱਥੋਂ ਦੇ ਬੁਲਾਰੇ ਹੋਣਗੇ ਨਾਲ ਹੋਰ ਬਹੁਤ ਸਾਰੇ ਲੋਕਾਂ ਵੱਲ ਇਸ਼ਾਰੇ ਕੀਤੇ ਗਏ ਤੇ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਅਸੀਂ ਕਰਾਂਗੇ ਪੰਜਾਬ ਜਿਹੜੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ੇ ਤੇ ਕੋਈ ਵੀ ਕੰਮ ਨਹੀਂ ਕੀਤਾ ਨਾਲ ਦੀ ਨਾਲ ਜਿਹੜੀਆਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜੀ ਉਹਨਾਂ ਨੇ ਕਿ ਭਾਈ ਆਹ ਚੀਜ਼ਾਂ ਜਿਹੜੀਆਂ ਅੱਗੇ ਨਹੀਂ ਹੋਈਆਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਦੂਜੇ ਪਾਸੇ ਜੀ ਉਸੇ ਦਿਨ ਹੀ ਜਿਵੇਂ ਦੱਸਿਆ ਸੀ ਜੀ ਅਮਨ ਅਰੋੜਾ ਜੀ ਜਾਂ ਹੋਰ ਜਿਹੜੇ ਮੰਤਰੀ ਆ ਉਹ ਬਿਆਨ ਦੇਣ ਲੱਗ ਗਿਆ ਭਾਈ ਅਮਿਤ ਸ਼ਾਹ ਜੀ ਹੋਣੀ ਪਹਿਲਾਂ ਹੋਰ ਜਿੱਥੇ ਇਹਨਾਂ ਦੀਆਂ ਸਰਕਾਰਾਂ ਉੱਥੋਂ ਨਸ਼ਾ ਮੁਕਤ ਕਰ ਦੇਣ ਪਰ ਰੈਦਰ ਕੇ ਇਹ ਬਿਆਨ ਦੇਣ ਨਾਲੋਂ ਤੁਸੀਂ ਦੇਖੋ ਕਿ ਉਨ੍ਹਾਂ ਸੂਬਿਆਂ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੁੰਦੀ ਆ ਸਰਵੇ ਕਢਾ ਲਓ ਤੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਸਰਵੇ ਤਾਂ ਕਢਾ ਕੇ ਦੇਖੋ ਰੈਦਰ ਕੇ ਤੁਸੀਂ ਕਿਸੇ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਸਿਰਫ ਉਹਦੇ ਬਿਆਨ ਨੂੰ ਰੋਕਣ ਵਾਸਤੇ ਜਾਂ ਆਪਣਾ ਬਿਆਨ ਦੇਣ ਵਾਸਤੇ ਜਾਂ ਫਿਰ ਵਾਹਵਾ ਖੱਟਣ ਵਾਸਤੇ ਨਾ ਕੰਮ ਕਰਿਆ ਕਰੋ ਤੁਸੀਂ ਉਸ ਪੰਜਾਬ ਦਾ ਖਾਨੇ ਹੋ ਉਸ ਪੰਜਾਬ ਨੇ ਤੁਹਾਨੂੰ ਉਨ੍ਹਾਂ ਥਾਵਾਂ ਤੇ ਬਹਾਇਆ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਤੱਕ 92 ਸੀਟਾਂ ਕਿਸੇ ਨੂੰ ਨਹੀਂ ਮਿਲੀਆਂ ਤੁਹਾਨੂੰ 92 ਸੀਟਾਂ ਮਿਲੀਆਂ ਕਿ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਤੁਸੀਂ ਮਾਣ ਸੀ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਤੁਸੀਂ ਇੱਕ ਹੌਸਲਾ ਸੀ ਤੁਸੀਂ ਲੋਕ ਸੀ ਜਿਹੜੇ ਕਹਿੰਦੇ ਸੀ ਭਾਈ ਅਸੀਂ ਪੰਜਾਬ ਦੇ ਲੋਕਾਂ ਨੂੰ ਬੋਲਣਾ ਸਿਖਾਇਆ ਤੁਸੀਂ ਕਹਿੰਦੇ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਤੁਸੀਂ ਕਹਿੰਦੇ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਪੁੱਛਣ ਵਾਸਤੇ ਲੋਕਾਂ ਮੂਹਰੇ ਗੱਲ ਕਰਨ ਵਾਸਤੇ ਤਿਆਰ ਕੀਤਾ ਕਿ ਅੱਜ ਉਹ ਹੀ ਲੋਕ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਫਿਰ ਉਹਨਾਂ ਲੋਕਾਂ ਤੇ ਡਾਂਗਾਂ ਕਿਉਂ ਫੇਰਦੇ ਹੋ? ਪਿਛਲੇ ਦਿਨ ਬਾਜਵਾ ਸਾਹਿਬ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਦੂਜਿਆਂ ਵਾਸਤੇ ਤਾਂ ਕਹਿੰਦੇ ਸੀ ਰੋੜਾ ਰੋੜਾ ਹੀ ਹੁੰਦਾ ਜੀ, ਤੇ ਕਿਸੇ ਪਾਸੇ ਵੀ ਆ ਜਾਂਦਾ ਤੇ ਜਦੋਂ ਆਪਦੇ ਵਾਸਤੇ ਰੋੜਾ ਆਉਂਦਾ ਤੇ ਫੇਰ ਉਹ ਜਿਹੜੀਆਂ ਜੀ ਲੋਕਾਂ ਦੀਆਂ ਕੁੱਟ ਕੁੱਟ ਕੇ ਉਹਦੇ ਕਣਕ ਬੁਰੀਆਂ ਹਾਲਤਾਂ ਕੀਤੀਆਂ ਜਾਂਦੀਆਂ। ਪਿਛਲੇ ਦਿਨੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੀ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਧਰਨੇ ਸੀ ਉਹਨਾਂ ਉੱਤੇ ਲੱਗ ਕੇ ਕੀ ਕੁਝ ਹੋਇਆ, ਕਿੰਨੀ ਲੋਕਾਂ ਦੇ ਕੁੱਟਮਾਰ ਹੋਈ, ਕਿੰਨੀਆਂ ਲੇਡੀਜ਼ ਦੀਆਂ ਜਿਹੜੀਆਂ ਜੀ ਉਹਨਾਂ ਦੀਆਂ ਬੇਇੱਜ਼ਤੀ ਕੀਤੀਆਂ ਗਈਆਂ। ਤੇ ਫਿਰ ਇੱਕ ਬੰਦਾ ਕਹਿੰਦਾ ਸੀਗਾ ਜੀ ਭਾਈ ਆਏ ਨੀ ਆਏ ਕਰ ਦਿਓ, ਤੇ ਐਸ ਐਸ ਪੀ ਕਹਿੰਦੀ ਇਹਨੂੰ ਚੱਕ ਕੇ ਲਿਆਓ, ਚੱਕ ਕੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ, ਬੜਾ ਕੁਝ ਕੀਤਾ। ਭਾਈ ਇਹ ਉਹੋ ਹੀ ਪੰਜਾਬ ਆ ਜਿਹਨੇ ਤੁਹਾਨੂੰ ਇਹਨਾਂ ਕੁਰਸੀਆਂ ਤੇ ਬਾਇਆ। ਜੇ ਇਹ ਪੰਜਾਬ ਤੁਹਾਨੂੰ ਕੁਰਸੀਆਂ ਤੇ ਬਾ ਸਕਦਾ ਤੇ ਕੱਲ ਨੂੰ ਹੋ ਸਕਦਾ ਤੁਹਾਨੂੰ ਇਹ ਕੁਰਸੀ ਤੋਂ ਲਾਹ ਦੇਵੇ, ਪਰ ਹਜੇ ਵੀ ਤੁਹਾਡੇ ਕੋਲ ਮੌਕਾ, ਸੁਧਰ ਜਾਓ ਸੁਧਰ ਜਾਓ। ਚੰਗੀ ਗੱਲ ਆ ਜੀ। ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਰਾਹੁਲ ਜੀ ਹੁਣੀ ਆਪਣਾ ਬਿਆਨ ਦੇਣ ਲੱਗੇ ਹੋਏ ਆ ਕਿ ਭਾਈ ਜੇ ਪੰਜਾਬ ਦੇ ਵਿੱਚ ਕਿਉਂਕਿ 22-27 ਦੇ ਵਿੱਚ ਇਲੈਕਸ਼ਨ ਹੋਣੀ ਆ ਤੇ ਜਿੰਨੀਆਂ ਵੀ ਸਰਕਾਰਾਂ ਜਿੰਨੇ ਵੀ ਫਿਰ ਪੰਜਾਬੀ ਚ ਕਹਿਣਗੇ ਮੋਹਰੀ ਆ, ਚਾਹੇ ਰਾਹੁਲ ਜੀ ਆ, ਉਹ ਵੀ ਕਹਿੰਦੇ ਵੀ ਜਿਹੜਾ ਪੰਜਾਬ ਆ ਉਹਨੂੰ ਖੇਤੀਬਾੜੀ ਨੂੰ ਇਹਨਾਂ ਨੇ ਖਾ ਜਾਣਾ, ਬੀਜੇਪੀ ਨੂੰ ਪੰਜਾਬ ਚ ਨਾ ਵੜਨ ਦਿਓ। ਮੈਨੂੰ ਨੀ ਸਮਝ ਆਉਂਦੀ ਕਿ ਜਦੋਂ ਭਾਈ ਤੁਸੀਂ ਪੰਜਾਬ ਚ ਰਹਿ ਕੇ ਵੇਖ ਲਿਆ, ਤੁਸੀਂ ਕਿੰਨੀ ਵਾਰੀ ਰਾਜ ਕਰਕੇ ਵੇਖ ਲਿਆ, ਅਕਾਲੀਆਂ ਨੇ ਦੇਖ ਲਿਆ, ਦੂਜਿਆਂ ਨੇ ਦੇਖ ਲਿਆ, ਪਰ ਮੈਂ ਉਹਨਾਂ ਦੇ ਹੱਕ ਚ ਨਹੀਂ ਹੈ, ਪਰ ਕੀ ਭਾਈ ਇਹ ਰਾਜ ਉਹਨਾਂ ਨੂੰ ਕਰਦੇ ਦੇਣਾ ਚਾਹੀਦਾ ਜਾਂ ਨਹੀਂ? ਤੇ ਮੇਰਾ ਖਿਆਲ ਕੁਝ ਕੁ ਗਲਤੀਆਂ ਬੀਜੇਪੀ ਦੀਆਂ ਵੀ ਹੈ ਜੀ, ਉਹ ਲੋਕਾਂ ਨੂੰ ਗੱਲ ਨਾਲ ਲਾਉਣਾ ਸਿੱਖੇ ਨਾ ਕਿ, ਕਿਉਂਕਿ ਜੋ ਸਰਕਾਰ ਹੁੰਦੀ ਹੈ ਨਾ ਤੁਸੀਂ ਦੇਖ ਹੀ ਲਿਆ ਜੀ, ਜਿਹੜੇ ਲੋਕ ਸੱਥਾਂ ਦੀ ਗੱਲ ਕਰਦੇ ਸੀ ਅੱਜ ਉਹ ਵੀ ਕਹਿੰਦੇ ਭਾਈ ਅਸੀਂ ਛਿੱਤਰ ਨਾਲ ਰਾਜ ਕਰਨਾ, ਅਸੀਂ ਛਿੱਤਰ ਨਾਲ ਗੱਲਬਾਤ ਕਰਨੀ ਆ। ਮੇਰਾ ਖਿਆਲ ਜਦੋਂ ਬੰਦਾ ਸੱਤਾ ਚ ਆ ਜਾਂਦਾ ਨਾ ਫਿਰ ਉਹ ਭੁੱਲ ਜਾਂਦਾ ਮੈਂ ਆਇਆ ਕਿੱਥੋਂ ਆ, ਫਿਰ ਉਹ ਭੁੱਲ ਜਾਂਦਾ ਕਿ ਜਿਹੜੇ ਲੋਕਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਮੈਂ ਉਹਨਾਂ ਲੋਕਾਂ ਦੇ ਨਾਲ ਹੀ ਦੁਰਵਰਤੋਂ ਕਰਨ ਡਿਆ ਵਾਂ। ਉਹ ਭੁੱਲ ਜਾਂਦਾ ਕਿ ਜਿਹੜੀਆਂ ਮੈਂ ਗਲੀਆਂ ਨੇ ਨਾਲੀਆਂ ਦੇ ਵਿੱਚ ਜਾ ਕੇ ਹੱਥ ਜੋੜ ਜੋੜ ਇਹਨਾਂ ਲੋਕਾਂ ਤੋਂ ਵੋਟਾਂ ਲੈਂਦਾ ਰਿਹਾ, ਅੱਜ ਫਿਰ ਇਹਨਾਂ ਲੋਕਾਂ ਦੇ ਉੱਤੇ ਮੈਂ ਅਤਿਆਚਾਰ ਕਰ ਰਿਹਾ, ਮੇਰੇ ਖਿਆਲ ਸਾਰਾ ਕੁਝ ਭੁੱਲ ਜਾਂਦਾ। ਚਾਹੇ ਤਾਂ ਫਿਰ ਉਹਦੇ ਕਹਿਣਗੇ ਸੱਤਾ ਦਾ ਨਸ਼ਾ ਹੁੰਦਾ ਜਾਂ ਫਿਰ ਆਲੇ ਦੁਆਲੇ ਜਿਹੜੇ ਚਮਚੇ ਹੁੰਦੇ ਆ ਉਹਨਾਂ ਨੇ ਉਹਨੂੰ ਇੰਨਾ ਕੁ ਤਾਂ ਚਾੜਿਆ ਹੁੰਦਾ ਕਿ ਉਹਨੂੰ ਭੁੱਲ ਜਾਂਦਾ ਭਾਈ ਮੈਂ ਆਇਆ ਕਿੱਥੋਂ ਆ, ਤੇ ਮੁੜ ਕੇ ਫਿਰ ਉਹਨਾਂ ਲੋਕਾਂ 'ਚ ਜਾਣਾ ਤੇ ਕਿਹੜਾ ਮੂੰਹ ਲੈ ਕੇ ਜਾਊਂਗਾ। ਲਓ ਜੀ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਰਹੋ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸਟੂਡੀਓ ਦਾ ਨੰਬਰ ਹੈ 416-620-1778 416-620-1778 ਜੀ। ਰੱਬ ਨਾ ਕਰੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਜੀ, ਤੁਸੀਂ ਫਿਰ ਜਿਹੜੀ ਆ ਅੱਜ ਕੱਲ ਇੰਸ਼ੋਰੈਂਸ ਰੋਬਰੀਜ਼ ਆ ਜਾਂ ਫਿਰ ਬਹੁਤ ਕੁਝ ਹੋ ਰਿਹਾ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤੇ ਐਕਸ ਕਲੀਜ਼ਨ ਤੇ ਗੱਲਬਾਤ ਕਰ ਲਿਓ। 110 ਰਿੰਡਾ ਰੋਡ ਆ ਜੀ ਬ੍ਰਿੰਪਟਨ ਦੇ ਵਿੱਚ, ਉੱਥੇ ਪਹੁੰਚੋ ਜਾਂ ਫਿਰ ਹੋਰ ਕੋਈ ਵੀ ਜਾਣਕਾਰੀ ਵਾਸਤੇ 905-599-9003 110 ਰਿੰਡਾ ਰੋਡ ਆ ਜੀ ਕਲੀਜ਼ਨ ਐਕਸ, ਕਲੀਜ਼ਨ ਐਕਸ ਤੇ ਤੁਸੀਂ ਜਾ ਕੇ ਆਪਣੀਆਂ ਗੱਡੀਆਂ ਦੀ ਰਿਪੇਅਰ ਕਰਾ ਸਕਦੇ ਹੋ ਜਾਂ ਫਿਰ ਕਈ ਵਾਰੀ ਮਾੜੀ ਜੀ ਗੱਡੀ ਲੱਗ ਜਾਂਦੀ ਆ ਤੇ ਤੁਸੀਂ ਕਹਿੰਦੇ ਮੈਂ ਇੰਸ਼ੋਰੈਂਸ ਤੇ ਨਹੀਂ ਜਾਣਾ ਤੇ ਭਾਈ ਜਿੰਨਾ ਕੁ ਜੇਬ ਦੇ ਵਿੱਚ ਪੈਸੇ ਆ ਉਨੇ ਕੁ ਨਾਲ ਮੇਰਾ ਕੰਮ ਸਾਰਿਆ ਜਾਵੇ ਤੇ ਗੱਡੀ ਵਧੀਆ ਲੱਗ ਜਾਵੇ, ਨਾ ਹੋਵੇ ਮੈਂ ਕਿਸੇ ਕੋਲ ਜਾਵਾਂ ਤੇ ਗੱਡੀ ਹੁੰਦੀ ਤਾਂ ਵਧੀਆ ਪਰ ਕਈ ਵਾਰੀ ਮਾੜੇ ਜਿਹੇ ਡੈਂਟ ਨਾਲ ਪੂਰੀ ਗੱਡੀ ਦੀ ਜਿਹੜੀ ਆ ਸ਼ੋਅ ਖਰਾਬ ਹੋ ਜਾਂਦੀ ਹੈ ਜੀ, ਪੂਰੀ ਗੱਡੀ ਦੀ ਜਿਹੜੀ ਆ ਟੌਰ ਮਾਰੀ ਜਾਂਦੀ ਹੈ, ਫਿਰ ਤੁਸੀਂ ਦੁਬਾਰਾ ਆਪਣੀ ਗੱਡੀ ਦੀ ਟੌਰ ਬਣਾਉਣੀ ਚਾਹੁੰਦੇ ਹੋ ਤੇ ਕਲੀਜ਼ਨ ਐਕਸ 110 ਰਿੰਡਾ ਰੋਡ ਉੱਥੇ ਪਹੁੰਚੋ ਬ੍ਰਿੰਪਟਨ ਦੇ ਵਿੱਚ ਜੀ। ਹੋਰ ਕੋਈ ਵੀ ਜਾਣਕਾਰੀ ਵਾਸਤੇ 905-599-9003 ਤੇ ਗੱਲਬਾਤ ਕਰ ਲਿਓ। ਐਕਸੀਡੈਂਟ ਹੋ ਜਾਂਦਾ ਤੇ ਤੁਹਾਡੀਆਂ ਕਾਫੀ ਜਿਹੜੀਆਂ ਚੀਜ਼ਾਂ ਕਈ ਵਾਰੀ ਤੁਹਾਡੇ ਜੇਬ ਚੋਂ ਪੈਂਦੀਆਂ ਉਹ ਫਿਰ ਇਹ ਆਪਣੇ ਕੋਲੋਂ ਤੁਹਾਡੀ ਮਦਦ ਕਰ ਸਕਦੇ ਆ, ਕਿਉਂਕਿ ਇਹਨਾਂ ਦੇ ਆਪਣੇ ਟੋ ਟਰੱਕ ਆ, ਤੁਹਾਨੂੰ ਜਿਹੜੀ ਟੋਇੰਗ ਵਾਲਾ ਵੱਡਾ ਹੀ ਰੋਬਰੀ ਪੈਣੀ ਆ ਉਹ ਵੀ ਬਚ ਜਾਣੀ ਆ। ਤੁਸੀਂ ਕਾਲ ਕਰ ਲਿਓ ਜੀ ਕਲੀਜ਼ਨ ਐਕਸ ਤੇ, ਕੋਈ ਵੀ ਜਾਣਕਾਰੀ ਵਾਸਤੇ ਪਹੁੰਚ ਸਕਦੇ ਹੋ 110 ਰਿੰਡਾ ਰੋਡ ਬ੍ਰਿੰਪਟਨ ਜੀ। ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਖਾਣਾ ਖਾਣਾ ਚਾਹੁੰਦੇ ਹੋ ਦਾਣਾ ਪਾਣੀ ਸਵੀਟਸ ਐਂਡ ਰੈਸਟੋਰੈਂਟ, ਪਹੁੰਚ ਜਾਣਾ ਤੁਸੀਂ 10725 ਮਕਲਾਕਲਨ ਰੋਡ ਸੈਂਟਰ ਰੋਡ ਤੇ ਮਕਲਾਕਲਨ ਤੇ ਦੂਜੀ ਲੋਕੇਸ਼ਨ ਇਹਨਾਂ ਦੀ ਹੈ ਜੀ ਮੇਫੀਲਡ ਅਤੇ 50 ਦਾ ਇਲਾਕਾ ਜੀ, ਹਾਈਵੇ 50 ਤੇ ਮੇਫੀਲਡ ਬੁਲਟਨ ਦੇ ਵਿੱਚ ਜੀ। ਜਾਣਕਾਰੀ ਵਾਸਤੇ ਨੰਬਰ ਇੱਕੋ ਹੀ ਹੈ ਦੋਨਾਂ ਲੋਕੇਸ਼ਨ ਦਾ 905-450-4646। ਡਾਕਟਰ ਕੁਮਾਰ ਜੀ ਨਸ਼ਾ ਨੂੰ ਮਗਰੋਂ ਲਾਉਣਾ ਚਾਹੁੰਦੇ ਹੋ 416-425-0138 ਜੀ। ਸੀਕੇ ਲਿਕੁਡੇਸ਼ਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁਝੇ ਚ ਸਮੁੰਦਰ ਬੰਦ ਆ ਜੀ ਇਹਨਾਂ ਦਾ, ਕੋਈ ਵੀ ਚੀਜ਼ ਲੈਣੀ ਆ ਤੇ ਜਿਹੜਾ ਰੇਟ ਇਹਨਾਂ ਦਾ ਕੋਈ ਵੀ ਬੀਟ ਨਹੀਂ ਕਰ ਸਕਦਾ, ਮੇਰੀ ਗਰੰਟੀ ਹੋਊਗੀ ਜੀ। ਸੀਕੇ ਲਿਕੁਡੇਸ਼ਨ ਤੇ ਪਹੁੰਚੋ, 31 ਮਿਲਣੀ ਡਰਾਈਵ ਆ 905-450-5555 ਬਹੁਤ ਭਾਰੀ ਸੇਲ ਚੱਲ ਰਹੀ ਹੈ। ਚਲੋ ਫਰਿਸ਼ਕੋ ਤੇ ਤੁਸੀਂ ਜਾਵੜੋ ਜੀ, ਸੈਂਡਲਵੁੱਡ ਅਤੇ ਬ੍ਰਹਮਲੀ ਦਾ ਇਲਾਕਾ, ਚਲੋ ਫਰਿਸ਼ਕੋ। ਤੁਸੀਂ ਕਿਸੇ ਵੀ ਸਟੋਰ ਤੇ ਗਰੋਸਰੀ ਕਰਨ ਜਾਂਦੇ ਹੋ ਤੇ ਉੱਥੋਂ ਦਿਲਸੇ ਦਾ ਪ੍ਰੋਡਕਟ ਲੈ ਕੇ ਆਓ, ਚਾਹੇ ਚੌਲ ਹੋਣ, ਕੋਈ ਵੀ ਮਸਾਲਾ ਹੋਵੇ, ਕੋਈ ਵੀ ਸਮਾਨ ਆ ਜੀ ਦਿਲਸੇ ਦਾ ਪ੍ਰੋਡਕਟ ਇੱਕ ਵਾਰੀ ਲਿਆ ਕੇ ਘਰ ਦੇ ਵਿੱਚ ਵਰਤੋ, ਕਿਸੇ ਵੀ ਸਟੋਰ ਚ ਜਾਂਦੇ ਉੱਥੋਂ ਦਿਲਸੇ ਦਾ ਪ੍ਰੋਡਕਟ ਇੱਕ ਵਾਰੀ ਸਾਡੇ ਕਹਿਣ ਤੇ ਲੈ ਕੇ ਆਇਓ ਤੇ ਫਿਰ ਗਰੰਟੀ ਆ, ਤੁਸੀਂ ਵਾਰ ਵਾਰ ਕਹਿਣਾ ਵੀ ਦਿਲਸੇ ਤੁਹਾਡੇ ਦਿਲ ਦੇ ਇੰਨਾ ਨੇੜੇ ਆ ਗਿਆ, ਫਿਰ ਜਦੋਂ ਵੀ ਗਰੋਸਰੀ ਕਰਨ ਜਾਓਗੇ ਕਿਸੇ ਵੀ ਸਟੋਰ ਚ ਜਾਓਗੇ ਤੇ ਦਿਲਸੇ ਦਾ ਪ੍ਰੋਡਕਟ ਜ਼ਰੂਰ ਲੱਭਿਆ ਕਰੋਗੇ। ਕੋਈ ਵੀ ਜਾਣਕਾਰੀ ਵਾਸਤੇ ਦਿਲਸੇ ਦੇ ਪ੍ਰੋਡਕਟਾਂ ਨੂੰ ਇੱਕ ਵਾਰੀ ਲਿਆ ਕੇ ਘਰ ਚ ਵਰਤੋ, ਇਹ ਸਾਡਾ ਵਾਅਦਾ ਜੀ ਕਿ ਫਿਰ ਤੁਸੀਂ ਵਾਰ ਵਾਰ ਦਿਲਸੇ ਦੇ ਪ੍ਰੋਡਕਟ ਹੀ ਕਿਸੇ ਵੀ ਗਰੋਸਰੀ ਸਟੋਰ ਤੇ ਜਾ ਕੇ ਲਓਗੇ ਜੀ। ਵਾਰ ਵਾਰ ਫੇਲ ਹੋਣ ਤੋਂ ਬਚਣਾ ਇੱਕ ਵਾਰ ਫੇਲ ਦੱਸ ਦਿੰਦੇ ਹਾਂ, ਬਲਵਿੰਦਰ ਕੌਰ ਜੀ ਨਾਲ ਗੱਲਬਾਤ ਕਰ ਲਿਓ ਜੀ 647-9978-7500 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਫਸਟ ਸੈਕੰਡ ਥਰਡ ਮੋਰਗੇਜ ਲੈਣੀ ਹੈ ਮੇਰੇ ਨਾਲ ਗੱਲਬਾਤ ਕਰ ਲਿਓ 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਚਾਹੁੰਦੇ ਹੋ, ਮੋਰਗੇਜ ਲੈਣੀ ਚਾਹੁੰਦੇ ਹੋ ਜਾਂ ਕਮਰਸ਼ੀਅਲ ਲੋਨ ਲੈਣਾ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਬਰਾੜ ਸਵੀਟ ਹੈ ਜੀ, ਪਿਓਰ ਵੈਜੀਟੇਰੀਅਨ ਖਾਣੇ ਦਾ ਭੰਡਾਰ ਆ, ਤੁਸੀਂ ਜਾ ਸਕਦੇ ਹੋ। ਬਰਾੜ ਸਵੀਟ ਦੀਆਂ ਕਾਫੀ ਸਾਰੀਆਂ ਲੋਕੇਸ਼ਨਾਂ ਤੇ ਜਾਂ ਫਿਰ ਬਰਾੜ ਸਵੀਟ ਦੇ ਜਿਹੜੇ ਆ ਤੁਸੀਂ ਪ੍ਰੋਡਕਟ ਵੀ ਲੈ ਸਕਦੇ ਹੋ। ਨਾਲ ਜਲ ਤੁਹਾਨੂੰ ਦੱਸ ਦਿੰਦੇ ਫਰੈਸ਼ ਫੂਡ ਸੈਂਟਰ ਕੈਨੇਡੀ ਅਤੇ ਦੁਗਲ ਦਾ ਇਲਾਕਾ, ਤੁਸੀਂ ਇੱਕ ਵਾਰ ਸਟੋਰ ਤੇ ਚਲੇ ਗਏ ਨਾ ਜੀ, ਵਾਰ ਵਾਰ ਉਸੇ ਸਟੋਰ ਤੇ ਜਾਓਗੇ ਜੀ, ਫਰੈਸ਼ ਫੂਡ ਸੈਂਟਰ ਆ। ਕੋਈ ਵੀ ਜਾਣਕਾਰੀ ਵਾਸਤੇ ਤੁਸੀਂ ਪਹੁੰਚ ਸਕਦੇ ਹੋ ਕੈਨੇਡੀ ਤੇ ਦੁਗਲ ਦਾ ਇਲਾਕਾ, ਫਰੈਸ਼ ਫੂਡ ਸੈਂਟਰ। ਨਾਲ ਜਦੋਂ ਦੱਸ ਦਿੰਦੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ, ਤੁਸੀਂ ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਤੇ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ ਤਾਂ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਤੇ ਪਹੁੰਚੋ ਜੀ। ਹੋਰ ਕੋਈ ਵੀ ਜਾਣਕਾਰੀ ਵਾਸਤੇ 905-458-3455 905-458-3455 ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਸਿਟੀ ਕਾਰ ਐਂਡ ਟਰੱਕ ਰੈਂਟਲ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਟਰੱਕ ਕਾਰ ਰੈਂਟ ਕਰਨਾ ਚਾਹੁੰਦੇ ਹੋ ਜਾਂ ਵੈਨਸ ਰੈਂਟ ਕਰਨੀਆਂ ਚਾਹੁੰਦੇ ਹੋ ਤੇ ਕਾਲ ਕਰ ਲਿਓ ਸਿਟੀ ਕਾਰ ਐਂਡ ਟਰੱਕ ਰੈਂਟਲ ਤੇ। ਵਿਕਰਮ ਕੰਦੋਲਾ ਜੀ ਹੁਣਾਂ ਦਾ ਨੰਬਰ ਹੈ 416-812-2 ਸਿਟੀ ਕਾਰ ਐਂਡ ਟਰੱਕ ਰੈਂਟਲ ਤੇ ਪਹੁੰਚ ਸਕਦੇ ਹੋ ਜੀ। ਗਿੱਲ ਸਵੀਟ ਐਂਡ ਫੈਕਟਰੀ, ਪਿਓਰ ਵੈਜੀਟੇਰੀਅਨ ਖਾਣੇ ਦਾ ਭੰਡਾਰ ਆ, ਤੁਸੀਂ ਘਰ ਦੇ ਵਿਚ ਕੋਈ ਵੀ ਸਮਾਗਮ ਆ ਜੀ, ਕੀਰਤਨ ਕਰਾ ਰਹੇ ਹੋ, ਅਖੰਡ ਪਾਠ ਸਾਹਿਬ ਕਰਾ ਰਹੇ ਹੋ, ਲੰਗਰ ਦੀ ਜ਼ਰੂਰਤ ਪੈ ਗਈ ਆ, ਫਿਰ ਇੱਕ ਵਾਰ ਗਿੱਲ ਸਵੀਟ ਐਂਡ ਫੈਕਟਰੀ ਦੀ ਗੱਲਬਾਤ ਕਰ ਲਿਓ 905-799-2616 ਜੀ। ਐਚ ਬੀ ਅਕਾਊਂਟਿੰਗ, ਤੁਸੀਂ ਅਕਾਊਂਟਿੰਗ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਤੇ ਇੱਕ ਵਾਰ ਜ਼ਰੂਰ ਗੱਲਬਾਤ ਕਰ ਲਿਓ ਜੀ ਐਚ ਬੀ ਅਕਾਊਂਟਿੰਗ ਤੇ 905-672-8802 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਐਚ ਬੀ ਅਕਾਊਂਟਿੰਗ। ਲਖਵਿੰਦਰ ਸੰਧੂ ਜੀ, ਸੰਧੂ ਲਾ ਆਫਿਸ, ਤੁਸੀਂ ਕਦੇ ਵੀ ਕੋਈ ਵੀ ਕ੍ਰਿਮੀਨਲ ਚਾਰਜ ਲੱਗ ਗਿਆ ਜੀ, ਫੌਜਦਾਰੀ ਕੇਸ ਪੈ ਗਿਆ, ਰੱਬ ਨਾ ਕਰੇ ਡੋਮੈਸਟਿਕ ਪ੍ਰੋਬਲਮ ਆ ਗਈ ਆ, ਫਿਰ ਭਾਈ ਕੇਸ ਤਾਂ ਪੈ ਗਿਆ, ਨਿਬੜਨਾ ਤਾਂ ਹੈਗਾ ਤੇ ਨਿਬੜਨ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਲਖਵਿੰਦਰ ਸੰਧੂ ਜੀ ਹੁਣਾਂ ਨਾਲ 416-904-5555 ਕੋਈ ਇਮੀਗ੍ਰੇਸ਼ਨ ਦਾ ਮੈਟਰ ਆ ਜਾਂ ਫਿਰ ਤੁਹਾਡਾ ਕੋਈ ਵੀ ਪਰਸਨਲ ਮੈਟਰ ਆ, ਤੁਸੀਂ ਪਰਸਨਲ ਜਾ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਕ੍ਰਿਮੀਨਲ ਮਾਮਲੇ ਦੀ ਸਲਾਹ ਮਸ਼ਵਰਾ ਲੈਣ ਵਾਸਤੇ 416-904-5555 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਲਖਵਿੰਦਰ ਸੰਧੂ ਜੀ ਹੁਣਾਂ ਨਾਲ। ਤੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਫਰੈਸ਼ ਫੂਡ ਸੈਂਟਰ, ਤੁਸੀਂ ਕਿਸੇ ਵੀ ਤਰ੍ਹਾਂ ਦੀ ਗਰੋਸਰੀ ਲੈਣੀ ਚਾਹੁੰਦੇ ਹੋ ਤੇ ਪਹੁੰਚੋ ਕੈਨੇਡੀ ਅਤੇ ਦੁੱਗਾ ਕੈਲਡਨ ਦਾ ਇਲਾਕਾ ਜੀ, ਇੱਕ ਵਾਰ ਸਟੋਰ ਚ ਜਾਓਗੇ ਗਰੰਟੀ ਆ, ਵਾਰ ਵਾਰ ਫਿਰ ਫਰੈਸ਼ ਫੂਡ ਸੈਂਟਰ ਤੇ ਜਾਓਗੇ, ਕੋਈ ਵੀ ਜਾਣਕਾਰੀ ਵਾਸਤੇ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਪਹੁੰਚ ਸਕਦੇ ਹੋ ਕੈਨੇਡੀ ਅਤੇ ਦੁੱਗਲ ਦਾ ਇਲਾਕਾ, ਫਰੈਸ਼ ਫੂਡ ਸੈਂਟਰ। ਫਸਟ ਸੈਕੰਡ ਥਰਡ ਮੋਰਗੇਜ ਲੈਣੀ ਹੈ ਮੇਰੇ ਨਾਲ ਗੱਲਬਾਤ ਕਰ ਲਿਓ ਜੀ 416-894-9400 ਜੀ। ਸਾਡਾ ਸੇਵਾ ਕਿਚਨ ਦਾ ਫੰਡ ਰੇਜ ਆ ਜੀ, ਇਸ ਫਰਾਈਡੇ ਨੂੰ 20 ਮਾਰਚ ਨੂੰ ਤੁਸੀਂ ਉਹਦੇ ਬਾਰੇ ਕੋਈ ਵੀ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤੇ ਗੱਲਬਾਤ ਕਰ ਲਿਓ 416-894-9400 ਜਾਂ ਫਿਰ ਸੇਵਾ ਕਿਚਨ @gmail.com ਤੇ ਤੁਸੀਂ ਆਪਣੀ ਕੋਈ ਵੀ ਆ ਈਮੇਲ ਕਰ ਸਕਦੇ ਹੋ ਕਿਸੇ ਚੀਜ਼ ਦੀ ਜ਼ਰੂਰਤ ਆ ਜਾਂ ਫਿਰ ਤੁਹਾਨੂੰ ਲੱਗਦਾ ਵੀ ਤੁਹਾਡੇ ਇਲਾਕੇ ਦੇ ਵਿੱਚ ਕੁਝ ਕੁ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ, ਫਿਰ ਉਹ ਸਾਡੇ ਨਾਲ ਗੱਲਬਾਤ ਕਰ ਲੈਣ ਜੀ। ਸਾਡਾ ਸਮਾਂ ਸਮਾਪਤੀ ਵੱਲ ਆ, ਸੂਈਆਂ ਤੇ ਸੂਈਆਂ ਚੜ੍ਹੀ ਜਾਂਦੀਆਂ ਜੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਹਾਡਾ ਦਿਨ ਵਧੀਆ ਰਹੇ, ਚੜ੍ਹਦੀ ਕਲਾ ਚ ਰਹੋ, ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ, ਪਰਿਵਾਰਾਂ ਚ ਚੜ੍ਹਦੀ ਕਲਾ, ਤੰਦਰੁਸਤੀਆਂ ਰਹਿਣ, ਤਫਾਕ ਰਵੇ ਜੀ ਤੇ ਸਾਨੂੰ ਦਿਓ ਆਗਿਆ। ਸਾਡਾ ਇੱਕੋ ਹੀ ਮੋਟਿਵ ਹੁੰਦਾ ਜੀ, ਜੋ ਸਿੱਖ ਕੌਮ ਦਾ ਫਲਸਫਾ ਹੈਗਾ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
भाई ग्रोसरी तो करनी करनी है, तो फिर चलते हैं दाना मंडी, एक लोकेशन के ऊपर जहाँ आटा चावल दाल सब्जियों के साथ साथ हलाल गोश्त, बिल्कुल साहब अलमरबा का बीफ चिकन, मैरिनेटेड चिकन, चपटी कबाब। सबसे अनोखी बात, इसमें इंदौर अमृतसरी ढाबा भी आपको मिलेगा। मिठाई, चना भटूरा, गन्ने का रस, किन्नू का रस, सेब का जूस, हेल्थी चॉइसेस भी मौजूद है। दाना मंडी 1729 क्वीन स्ट्रीट ईस्ट क्वींस एंड प्राइमरी इंटरसेक्शन पे एक बार विजिट जरूर कीजिएगा। दाना मंडी, जबरदस्त प्राइसेस ईद के हवाले से।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब के इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773
Hosting